ਨਿਸ਼ਾਨੀ ਚੰਦ ਸੰਗ ਬਾਲਕਨ ਖੇਲਹੀ ਨਿਤ ਗੁਰੂ ਕਿਰਪਾਲਾ ਹਰ ਕਿਸ਼ੋਗ ਨੈ ਜਿਨੂ ਤੂੰ ਇਕ ਰਸ ਸਭ ਕਾਲਾ ਦੀਨ ਬੰਦ ਤਾਰਨ ਤਰਨ ਸਿੱਖੀ ਵਿਦਤਾਏ ਜਗੇ ਭਾਗ ਜਿਨ ਨਰਨ ਕੇ ਚਰਨੀ ਲਪਟਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਪਾਵਨ ਭਗਤ ਵਚਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਦਿਆਵੇ ਤਾਹੇ ਸਭ ਥਾਂ ਹੀ ਹੋਏ ਸਹਾਏ ਐਸੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲ ਯੁਗ ਕੇ ਬੋਹਿਤ ਨਾਮ ਕੇ ਜਹਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਚਰਨਾਂ ਚ ਹਾਜ਼ਰੀਆਂ ਭਰੀਆਂ ਨੇ ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਦੇ ਮੱਥੇ ਤੇ ਗੁਰੂ ਚਰਨਾਂ ਦੀ ਤੂੜੀ ਲੱਗਦੀ ਹੈ ਹਰੀ ਜਸ ਹਰੀ ਕਥਾ ਉਹੀ ਸੁਣਦੇ ਹਨ ਜੋ ਗੁਰੂ ਘਰ ਦਾ ਨਿਯਮ ਹੈ ਮਰਜ਼ਾਦਾ ਹੈ ਗੁਰੂ ਕੇ ਸਿੱਖਾਂ ਵਾਸਤੇ ਕੀਰਤਨ ਕਥਾ ਸੁਣੇ ਹਰ ਜਾਸ ਸੰਧਿਆ ਸਮੇਂ ਸੁਣੇ ਰਹਿਰਾਸ ਸੰਧਿਆ ਦੇ ਦੀਵਾਨਾਂ ਵਿੱਚ ਸੁਬਾਹ ਦੇ ਦੀਵਾਨਾਂ ਵਿੱਚ ਸਵੇਰੇ ਸ਼ਾਮ ਹਰੀ ਦਾ ਜਸ ਕਥਾ ਕੀਰਤਨ ਗੁਰਬਾਣੀ ਸੁਣਨੀ ਹੈ ਇਹ ਗੁਰੂ ਘਰ ਦੀ ਮਰਜ਼ਾਦਾ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਤੋਂ ਸੁਣਿਆ ਕਰਦੇ ਸਨ ਇਸੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਰੋਜ਼ ਆਪ ਜੀ ਕਥਾ ਸਰਵਣ ਕਰ ਰਹੇ ਹੋ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਬਾਰੇ ਭੱਟਾ ਨੇ ਬੜਾ ਸੁੰਦਰ ਬਚਨ ਲਿਖਿਆ ਤੈਂ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਮਾਣ ਸਾਧ ਅਜਗਰ ਜਿਨ ਕੀਆ ਉਨਮਾਨ ਇਹਦਾ ਮਤਲਬ ਹੈ ਕਿ ਧੰਨ ਧੰਨ ਗੁਰੂ ਅੰਗਦ ਦੇਵ ਜੀ ਤੁਸੀਂ ਹਜ਼ਰਤ ਤੋਂ ਮਾਣ ਪਾਇਆ ਹੈ ਹਜ਼ਰਤ ਦਾ ਮਤਲਬ ਵੱਡਾ ਬਜ਼ੁਰਗ ਸਤਿਕਾਰ ਜੋ ਪਾਤਸ਼ਾਹ ਕੌਣ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਸਾਰੀ ਦੁਨੀਆਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਸਿਰ ਝੁਕਾਇਆ ਹੈ ਪਰ ਗੁਰੂ ਨਾਨਕ ਦੇਵ ਜੀ ਦਾ ਸੀਸ ਝੁਕਿਆ ਹੈ ਤਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਝੁਕਿਆ ਹੈ ਇਹ ਕਮਾਈ ਇਹ ਬੰਦਗੀ ਇਹ ਤਪ ਇਹ ਤਿਆਗ ਇਹ ਵੈਰਾਗ ਇਹ ਪ੍ਰੇਮ ਭਗਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਚਰਨਾਂ ਦੀ ਕੀਤੀ ਹੈ ਕਿ ਤੈਂ ਤਾਂ ਹਦਰਥ ਪਾਇਓ ਮਾਨ ਹੇ ਗੁਰੂ ਅੰਗਦ ਦੇਵ ਜੀ ਤੁਸੀਂ ਤਾਂ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਮਾਣ ਪ੍ਰਾਪਤ ਕੀਤਾ ਹੈ ਸੇਵਿਆ ਗੁਰ ਪ੍ਰਵਾਨ ਤੁਸੀਂ ਉਸ ਗੁਰੂ ਦੀ ਸੇਵਾ ਕੀਤੀ ਹੈ ਜਿਹੜਾ ਦਰਗਾਹ ਵਿੱਚ ਕਿਹਾ ਚੱਲਦਾ ਹੈ ਜਿਹਦੀ ਪਹੁੰਚ ਹੈ ਦਰਗਾਹ ਵਿੱਚ ਜੋ ਦਰਗਾਹ ਦਾ ਮਾਲਕ ਹੈ ਦੂਸਰਾ ਅਰਥ ਹੈ ਤੁਹਾਡੀ ਜੋ ਗੁਰੂ ਦੀ ਕੀਤੀ ਹੋਈ ਸੇਵਾ ਹੈ, ਜੋ ਤੁਸੀਂ ਗੁਰੂ ਨੂੰ ਸੇਵਿਆ ਹੈ, ਉਹ ਪ੍ਰਵਾਨ ਹੋ ਗਿਆ ਹੈ। ਸੇਵਿਆ ਗੁਰ ਪ੍ਰਵਾਨ, ਤੁਹਾਡਾ ਤਪ, ਤੁਹਾਡੀ ਘਾਲਣਾ, ਤੁਹਾਡੀ ਸੇਵਾ ਦਰਗਾਹ ਥਾਂ ਪੈ ਗਈ। ਐਸੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਕਥਾ ਨੂੰ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਸ਼ਰਮ ਕਰ ਰਹੇ ਹੋ। ਸੁਰਤੀਆਂ ਬਿਰਤੀਆਂ ਦੂਸਰੇ ਪਾਤਸ਼ਾਹ ਦੇ ਚਰਨਾਂ ਨਾਲ ਸ੍ਰੀ ਖੰਡੂਰ ਸਾਹਿਬ ਲੈ ਚੱਲੀਏ। ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ, ਜਿੱਥੇ ਮਹਾਰਾਜ ਬੱਚਿਆਂ ਦੇ ਨਾਲ ਬਹੁਤ ਸਾਰੀਆਂ ਖੇਡਾਂ ਖੇਡਦੇ ਰਹਿੰਦੇ ਨੇ, ਔਰ ਬਾਲ ਸੁਭਾਏ ਅਤੀਤ ਉਦਾਸੀ, ਕਿਉਂਕਿ ਜਿਹੜਾ ਬੱਚਾ ਹੈ ਇਹ ਨਿਰਛਲ ਹੁੰਦਾ ਹੈ। ਬੱਚੇ ਦੀ ਸੰਗਤ ਵਿੱਚ ਜੇ ਆਪਾਂ ਕੁਝ ਗੁਣ ਲੈਣਾ ਹੋਵੇ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਬੱਚੇ ਨੂੰ ਵਲ ਛਲ ਘੱਟ ਆਉਂਦੇ ਨੇ। ਜਿਉਂ ਜਿਉਂ ਬੰਦਾ ਉਮਰ ਦਰਾਜ ਹੋਈ ਜਾਂਦਾ ਹੈ, ਚਲਾਕੀਆਂ ਚੁਸਤੀਆਂ ਵਧਦੀਆਂ ਜਾਂਦੀਆਂ ਨੇ। ਮਹਾਰਾਜ ਇੱਕ ਤਾਂ ਉਹਨਾਂ ਬੱਚਿਆਂ ਵਿੱਚ ਬਾਲ ਸੁਭਾਏ ਅਤੀਤ ਉਦਾਸੀ ਹੋ ਕੇ ਵਰਤਦੇ ਹਨ, ਦੂਸਰਾ ਕਾਰਨ ਇਹ ਹੈ ਕਿ ਬੱਚੇ ਸਮਾਜ ਦਾ ਭਵਿੱਖ ਬਣਦੇ ਹਨ। ਜੇਕਰ ਉਹਨਾਂ ਬੱਚਿਆਂ ਨੂੰ ਚੰਗੀ ਸੰਗਤ ਦਿੱਤੀ ਜਾਵੇ, ਚੰਗੀ ਸਿੱਖਿਆ ਦਿੱਤੀ ਜਾਵੇ, ਚੰਗਾ ਗਿਆਨ ਦਿੱਤਾ ਜਾਵੇ, ਉਹ ਬੰਦੇ ਬਣ ਕੇ, ਇਨਸਾਨ ਬਣ ਕੇ ਸਮਾਜ ਵਿੱਚ ਵਿਚਰ ਕੇ ਇਸ ਦੁਨੀਆਂ ਨੂੰ ਬੜਾ ਸੁਨਹਿਰੀ ਬਣਾ ਦਿੰਦੇ ਨੇ। ਜੇ ਮਾੜੀ ਸੰਗਤ ਮਿਲ ਜਾਵੇ, ਆਪਣਾ ਨਰਕ, ਜੀਵਨ ਵੀ ਨਰਕ ਤੇ ਦੂਜੇ ਦਾ ਵੀ। ਧੰਨ ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਤੇ ਬੜੀ ਕਿਰਪਾ ਕੀਤੀ, ਬੜਾ ਧਿਆਨ ਦਿੱਤਾ ਬੱਚਿਆਂ ਤੇ। ਦਸਾਂ ਜਾਮਿਆਂ ਵਿੱਚ ਗੁਰੂ ਨਾਨਕ ਦੀ ਜੋਤ ਨੇ ਸਾਡਾ ਮਾਰਗ ਦਰਸ਼ਨ ਕਰਨ ਲਈ ਹਜ਼ਾਰਾਂ ਪਹਿਲੂਆਂ ਤੋਂ ਸਾਨੂੰ ਗਿਆਨ ਦਿੱਤਾ ਹੈ। ਉਹਦੇ ਵਿੱਚੋਂ ਸਾਧ ਸੰਗਤ ਜੀ ਜੋ ਬੱਚਿਆਂ ਪ੍ਰਤੀ ਧਿਆਨ ਦੇਣਾ, ਇਹ ਗੁਰੂ ਅੰਗਦ ਦੇਵ ਜੀ ਸਿਖਾ ਰਹੇ ਨੇ। ਸਤਿਗੁਰੂ ਬੱਚਿਆਂ ਦੀ ਵਿਦਿਆ ਦਾ ਧਿਆਨ ਕਰ ਰਹੇ ਨੇ, ਬੱਚਿਆਂ ਦੀ ਸਿਹਤ ਦਾ ਖਿਆਲ ਕਰ ਰਹੇ ਨੇ, ਉਹਨਾਂ ਨੂੰ ਕੁਸ਼ਤੀਆਂ ਸਿਖਾਉਂਦੇ ਨੇ, ਕਬੱਡੀ ਖਿਡਾਉਂਦੇ ਨੇ, ਉਹਨਾਂ ਤੋਂ ਰੱਸਾ ਕੱਸੀ ਕਰਵਾਉਂਦੇ ਨੇ, ਲੰਮੀਆਂ ਛਾਲਾਂ ਮਰਵਾਉਂਦੇ ਨੇ, ਸਰੀਰ ਤੰਦਰੁਸਤ ਨਰੋਵਾ ਰਹੇ ਇਹਦੇ ਵਾਸਤੇ ਮਹਾਰਾਜ ਉਹਨਾਂ ਨੂੰ ਖੇਡਾਂ 'ਚ ਵੀ ਲਾਈ ਰੱਖਦੇ ਨੇ। ਜਦੋਂ ਬੱਚੇ ਖੇਡਾਂ 'ਚ ਲੱਗਦੇ ਨੇ, ਮਾੜੇ ਪਾਸੇ ਧਿਆਨ ਨਹੀਂ ਜਾਂਦਾ, ਨਸ਼ਿਆਂ 'ਚ ਨਹੀਂ ਪੈਂਦੇ, ਪਾਪਾਂ ਤੋਂ ਬਚ ਜਾਂਦੇ ਨੇ। ਦੂਸਰਾ, ਉਹਨਾਂ ਨੂੰ ਮਹਾਰਾਜ ਗੁਰਮੁਖੀ ਅੱਖਰ ਸਿਖਾਉਂਦੇ ਨੇ। ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਵਾਸਤੇ ਪ੍ਰੇਰਣਾ ਦਿੰਦੇ ਨੇ, ਉਹਨਾਂ ਬੱਚਿਆਂ ਦਾ ਜੀਵਨ ਗੁਰਮਤਿ ਦੇ ਸੰਚੇ 'ਚ ਢਲਦਾ ਜਾ ਰਿਹਾ ਹੈ। ਇਹ ਕਥਾ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਸ਼ਾਨੀ ਛੰਦ ਸੰਗ ਬਾਲਕਨ ਖੇਲਈ, ਨਿਤ ਗੁਰੂ ਕਿਰਪਾਲਾ।
ਸਤਿਗੁਰੂ ਮਹਾਰਾਜ ਕਿਰਪਾਲੂ, ਧੰਨ ਗੁਰੂ ਅੰਗਦ ਦੇਵ ਜੀ ਹਰ ਰੋਜ਼ ਬੱਚਿਆਂ ਨੂੰ ਬਹੁਤ ਸਮਾਂ ਦਿੰਦੇ ਹਨ। ਸਤਿਗੁਰਾਂ ਦੀ ਅੰਦਰ ਦੀ ਅਵਸਥਾ ਤਾਂ ਬ੍ਰਹਮ ਸਰੂਪ ਹੈ, ਸਾਧ ਸੰਗਤ ਦਾ ਬ੍ਰਹਮ ਸਰੂਪ ਹੈ, ਉਹਦੇ ਵਿੱਚ ਸਾਰਾ ਕੁਝ ਹੀ ਹੈ। ਅਸੀਂ ਜੋ ਚੰਗਾ ਮਾੜਾ ਵਧੀਆ ਘਟੀਆ ਦੀ ਵਿਚਾਰ ਕਰਦੇ ਹਾਂ, ਇਹ ਭਰਮ ਕਰਕੇ ਕਰਦੇ ਹਾਂ। ਬ੍ਰਹਮ ਗਿਆਨੀ ਨੂੰ ਇਹ ਵਿਚਾਰ ਨਹੀਂ ਆਉਂਦੀ, ਉਹਨੂੰ ਸਭ ਚੰਗਾ ਲੱਗਦਾ ਹੈ। ਔਰ ਮਹਾਰਾਜ ਇਸ ਚੰਗੇ ਵਿੱਚ ਵੀ ਚੰਗਾ ਕਰੀ ਜਾ ਰਹੇ ਨੇ, ਪਰ ਉਪਕਾਰ ਦੀ ਸੋਚ ਲੈ ਕੇ ਬੱਚਿਆਂ ਨਾਲ ਖੇਡਦੇ ਰਹਿੰਦੇ ਹਨ।
ਹਰ ਕੋਈ ਸ਼ੋਗ ਨੇ ਜਿਨੋ ਕੋ ਇੱਕ ਰਸ ਸਭ ਕਾਲਾ,
ਜਿਨ੍ਹਾਂ ਨੂੰ ਨਾ ਖੁਸ਼ੀ ਹੈ ਨਾ ਗਮੀ ਹੈ, ਹਰ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤੱਤ ਪਛਾਣਾ। ਇੱਕ ਰਸ ਬਿਰਤੀ ਹੈ, ਕੋਈ ਖੁਸ਼ੀ ਆ ਜਾਵੇ ਤੇ ਖੁਸ਼ ਨਹੀਂ ਹੁੰਦੇ, ਜੇ ਗਮੀ ਆ ਜਾਵੇ ਗਮਗੀਨ ਨਹੀਂ ਹੁੰਦੇ। ਇੱਕੋ ਜੀ ਸਮਾਨ ਬਿਰਤੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ।
ਦੀਨ ਬੰਦ ਕਾਰਨ ਤਰਨ ਸਿੱਖੀ ਵਿਦਤਾਏ,
ਦੀਨਾਂ ਦੇ ਬੰਧੂ ਹਨ, ਗਰੀਬਾਂ ਨੂੰ ਤਾਰਨ ਵਾਲੇ ਹਨ, ਦੁਖੀਆਂ ਪਾਪੀਆਂ ਪਤਤਾਂ ਦਾ ਉਧਾਰ ਕਰਨ ਵਾਲੇ ਹਨ, ਸਿੱਖੀ ਦਾ ਬੂਟਾ ਲਾ ਰਹੇ ਹਨ, ਬੱਚਿਆਂ ਨੂੰ ਗੁਰਮਤਿ ਦੀ ਗੁੜਤੀ ਦੇ ਰਹੇ ਹਨ।
ਜਾਗੇ ਭਾਗ ਜਿਨ ਨਰਨ ਕੇ ਚਰਨੀ ਲਪਟਾਏ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਲੋਕਾਂ ਦੇ ਮੱਥੇ ਦੇ ਭਾਗ ਜਾਗੇ ਨੇ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਏ। ਜਿਨ੍ਹਾਂ ਦੇ ਭਾਗ ਜਾਗੇ ਨੇ, ਉਹ ਗੁਰੂ ਅੰਗਦ ਦੇਵ ਜੀ ਦੀ ਚਰਨਾਂ ਦੀ ਸ਼ਰਨ ਆਏ ਨੇ।
ਕਰੋ ਨਿਰੂਪਨ ਅਬ ਕਥਾ ਭਲੇ ਅਨੁਕੂਲ ਟੀਕਾ।
ਕਵੀ ਜੀ ਕਹਿੰਦੇ ਹੁਣ ਮੈਂ ਕਥਾ ਵਰਣਨ ਕਰਨ ਲੱਗਾ ਹਾਂ। ਭੱਲੇ ਕੁੱਲ ਦੇ ਟਿੱਕੇ, ਭੱਲਿਆਂ ਦੀ ਕੁੱਲ ਦੇ ਭੂਸ਼ਣ, ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਹੁਣ ਉਹਨਾਂ ਦੀ ਕਥਾ ਵਰਣਨ ਕਰਦੇ ਨੇ।
ਆਏ ਮਿਲੇ ਜਿਸ ਰੀਤ ਸੋ ਸੇਵਨ ਕੀ ਨਿਕਾ।
ਜਿਸ ਰੀਤੀ ਨਾਲ ਸਤਿਗੁਰੂ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿਚ ਆਏ, ਆ ਕੇ ਜਿਸ ਤਰ੍ਹਾਂ ਉਹਨਾਂ ਨੇ ਗੁਰੂ ਸਾਹਿਬਾਂ ਦੀ ਸਿੱਖੀ ਧਾਰਨ ਕੀਤੀ ਔਰ 12 ਸਾਲ ਨਿਰੰਤਰ ਦਿਨ ਰਾਤ ਇੱਕ ਰਸ ਸੇਵਾ ਨਿਭਾਈ, ਉਹ ਕਥਾ ਪ੍ਰੇਮ ਨਾਲ ਸਰਵਣ ਕਰੋ।
ਇੱਕ ਬਾਸਰ ਕੇ ਗ੍ਰਾਮ ਹੈ ਤੈ ਬਸੈ ਨਿਕੇਤਨ।
ਇੱਕ ਪਿੰਡ ਦਾ ਨਾਮ ਹੈ ਬਾਸਰ ਕੇ। ਹੁਣ ਆਪਾਂ ਕਹਿ ਸਕਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਛਿਆਟਾ ਸਾਹਿਬ ਤੋਂ ਨੇੜੇ ਹੈ, ਪਰ ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਵਸਿਆ, ਬਾਸਰ ਕੇ ਉਸ ਤੋਂ ਪੁਰਾਣਾ ਪਿੰਡ ਹੈ। ਔਰ ਇਧਰੋਂ ਬਾਬੇ ਬੁੱਢੇ ਦੀ ਬੀੜ ਵਾਲੇ ਪਾਸਿਓਂ ਵੀ ਰਸਤਾ ਜਾਂਦਾ ਤੇ ਛਿਆਟਾ ਸਾਹਿਬ ਵਾਲੇ ਪਾਸਿਓਂ ਵੀ ਜਾਂਦਾ। ਕਈ ਸੰਗਤਾਂ ਪ੍ਰੇਮੀਆਂ ਨੇ ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ। ਇੱਕ ਬਾਸਰ ਕੇ ਗ੍ਰਾਮ ਹੈ, ਇੱਕ ਬਾਸਰ ਕੇ ਪਿੰਡ ਹੈ, ਜਿੱਥੇ ਸ੍ਰੀ ਅਮਰਦਾਸ ਜੀ ਦਾ ਘਰ ਹੈ।
ਤੇ ਜੋ ਛਤਰੀ ਭਾਗ ਬਨ ਨਿਸਤਿਨ ਪ੍ਰਭ ਚੇਤਨ।
ਉੱਥੇ ਇੱਕ ਵੱਡੇ ਭਾਗਾਂ ਵਾਲਾ ਛਤਰੀ ਤੇਜ ਭਾਨ ਰਹਿੰਦਾ। ਉਹ ਤੇਜ ਭਾਨ ਖੱਤਰੀ ਬਾਸਰ ਕੇ ਪਿੰਡ ਦਾ ਰਹਿਣ ਵਾਲਾ ਦਿਨ ਰਾਤ ਮਹਾਰਾਜ ਅਕਾਲ ਪੁਰਖ ਦੀ ਭਗਤੀ ਕਰਦਾ ਹੈ, ਬੰਦਗੀ ਕਰਦਾ ਹੈ।
ਭਲੇ ਕਰਮ ਮੈਂ ਪ੍ਰੀਤ ਔਰ ਭਲੇ ਅਨੁਕੂਲ ਮਾਹੇ।
ਆਖੋ ਸਤਨਾਮ। ਇਹ ਭੱਲੇ ਜੋ ਹਨ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਭਰਾ, ਭਰਤ ਤੋਂ ਜਿਹੜੀ ਕੁੱਲ ਚੱਲੀ ਹੈ ਉਹਦੇ ਵਿੱਚੋਂ ਹਨ। ਜਿਵੇਂ ਸੋਢੀ ਬੇਦੀ ਲਵਕੁਸ਼ ਦੀ ਔਲਾਦ ਹਨ, ਭੱਲੇ ਜਿਹੜੇ ਹਨ ਸਾਧ ਸਿੰਘ ਜੀ, ਇਹ ਭਰਤ ਦੀ ਔਲਾਦ ਹਨ। ਇਹ ਪੁਰਾਤਨ ਖਾਨਦਾਨ ਖੱਤਰੀ ਪਰਿਵਾਰ ਜੋ ਹਨ, ਛਤਰੀਆਂ ਦਾ ਵੈਸੇ ਪਹਿਲਾ ਸ਼ਬਦ ਹੈ ਛਤਰੀ, ਕਛਤਰੀ ਦਾ ਬਦਲ ਕੇ ਛਤਰੀ ਬਣ ਗਿਆ, ਛਤਰੀ ਤੋਂ ਪੰਜਾਬ ਵਿੱਚ ਖੱਤਰੀ ਬਣ ਗਿਆ। ਇਹਨਾਂ ਦੇ ਅੱਗੋਂ ਗੋਤ, ਜਿਵੇਂ ਸਾਰੀਆਂ ਵਰਨਾ ਵੰਡਾਂ ਵਿੱਚ ਗੋਤ ਹੁੰਦੇ ਆ, ਖੱਤਰੀਆਂ ਦੇ ਵੀ ਬਹੁਤ ਸਾਰੇ ਗੋਤ ਹਨ। ਭੱਲਾ ਗੋਤ, ਇਹ ਭੱਲਾ ਗੋਤ ਭਰਤ ਦੇ ਪਰਿਵਾਰ ਚ ਕਿਉਂ ਪਿਆ ਹੈ? ਕਹਿੰਦੇ ਭਲੇ ਕਰਨ ਕੀ ਰੀਤ ਹੈ, ਇਹਨਾਂ ਦੀ ਰੀਤ ਹੈ ਭਲਾ ਕਰਨ, ਕਿਉਂਕਿ ਭਰਤ ਦਾ ਸੁਭਾਅ ਵੀ ਬੜਾ ਭਲਾ ਸੀਗਾ। ਨਹੀਂ ਤਾਂ ਰਾਜ ਪਿੱਛੇ ਤੇ ਭਰਾ ਭਰਾਵਾਂ ਨੂੰ ਮਾਰ ਕੇ ਰਾਜ ਖੋਹ ਲੈਂਦੇ ਨੇ। ਔਰੰਗਜ਼ੇਬ ਨੇ ਆਪਣੇ 4 ਭਰਾ 3 ਭਰਾ ਮਾਰ ਕੇ ਰਾਜ ਲਿਆ ਸੀ। ਹੋਰ ਵੀ ਬੜੀ ਦੁਨੀਆਂ ਦਾ ਇਤਿਹਾਸ ਹੈ, ਸਕੇ ਭਰਾਵਾਂ ਨੂੰ ਭਰਾ ਮਾਰਦੇ ਨੇ ਰਾਜ ਮਿਲ ਜਾਵੇ, ਪਰ ਭਰਤ ਜੀ ਨੇ ਆਪਣੇ ਭਰਾ ਦਾ ਮਿਲਿਆ ਹੋਇਆ ਰਾਜ 14 ਸਾਲ ਲਈ ਆਪ ਨਹੀਂ ਕੀਤਾ, ਬਲਕਿ ਭਰਾ ਦੇ ਚਰਨਾਂ ਦੀ ਪਾਦਕਾ ਚਰਨ ਪਾਦਕਾ ਜਿਹੜੀ ਖੜਾਵ ਹੈ ਉਹ ਰਾਜ ਗੱਦੀ ਤੇ ਧਰ ਕੇ ਤੇ ਆਪ ਸੇਵਾ ਨਿਭਾਈ ਰਾਜ ਦੇ ਉੱਤੇ ਗੱਦੀ ਦੇ ਉੱਤੇ ਭਰਾ ਦੇ ਜੋੜੇ ਰੱਖੇ ਰਾਮ ਚੰਦਰ ਜੀ ਦੇ। ਮਹਾਰਾਜ ਦੀ ਬਾਣੀ ਦਸਮ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ ਕਿ ਚਰਨ ਪਾਦਕਾ ਪਊਆ ਜਿਹੜੇ ਪਊਏ ਕਹਿ ਦਿੰਦੇ ਪੈਰਾਂ ਚ ਪਾਉਣ ਵਾਲੇ ਉਹ ਗੱਦੀ ਤੇ ਰੱਖੇ ਸਨ। ਆਪ ਭਰਤ ਥੱਲੇ ਬੈਠ ਕੇ ਰਾਜ ਕਰਦਾ ਸੀ ਔਰ ਰਾਤ ਨੂੰ ਭਜਨ ਕਰਿਆ ਕਰਦਾ ਸੀ, ਦਿਨੇ ਰਾਜ ਕਰਿਆ ਕਰਦਾ ਸੀ। ਇਹ ਭਜਨ ਦਸਵੇਂ ਪਾਤਸ਼ਾਹ ਦੀ ਬਾਣੀ ਚ ਆਉਂਦੇ। ਸਾਧ ਸੰਗਤ ਜੀ ਜਿਹੜਾ ਇਹੋ ਜਿਹਾ ਭਲਾ ਇਨਸਾਨ ਸੀ ਉਹਦੀ ਕੁੱਲ ਦਾ ਨਾਮ ਭੱਲਾ ਕੁੱਲ ਪੈ ਗਿਆ। ਭਲੇ ਕਰਨ ਕੀ ਰੀਤ ਹੈ, ਭਲਿਆਂ ਦੇ ਕੁੱਲ ਮਾਹੀ, ਭਲਿਆਂ ਦੀ ਕੁੱਲ ਵਿੱਚ ਭਲਾ ਕਰਨ ਦੀ ਰੀਤ ਚੱਲੀ ਆਉਂਦੀ ਹੈ।
ਧੀਰੇ ਜੇ ਸਰਬ ਵਿਸ਼ਾਲ ਜੇ ਅਵਗੁਣ ਚਿਤ ਨਾਹੀ।
ਭਲੇ ਪੁਰਸ਼ ਸਨ ਔਰ ਧੀਰਜ ਵਾਲੇ ਸਨ, ਧਰਮ ਵਾਲੇ ਸਨ, ਨੇਕੀ ਵਾਲੇ ਸਨ, ਔਗੁਣਾਂ ਤੋਂ ਬਚੇ ਹੋਏ ਸਨ। ਗੁਣਾਂ ਦੀ ਗੰਠੜੀ ਬੰਨੀ ਹੋਈ ਸੀ, ਔਗਣ ਤਿਆਗੇ ਹੋਏ ਸਨ।
ਤਿਨਕੇ ਸੁਤੀ ਉਤਪਤ ਭਏ ਸ੍ਰੀ ਅਮਰ ਬਡੇਰੇ।
ਉਸ ਬਾਬਾ ਤੇਜ ਭਾਨ ਜੀ ਦੇ ਚਾਰ ਪੁੱਤਰ ਸਨ, ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਆਪੋ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਤੇਰੀ ਉਪਮਾ ਤੋਂ ਇਹ ਬਣਿਆ ਵੈ। ਸੱਜੇ ਪਾਤਸ਼ਾਹ ਜੀ ਦਾ ਜਨਮ ਹੋਇਆ ਸੀ।
ਅਪਰ ਭਏ ਪੁਨ ਤੀਨ ਸੁਤ ਹਰਖਤ ਪਾਹੇਰੇ।
ਤੇਜ ਭਾਨ ਦੇ ਚਾਰ ਪੁੱਤਰਾਂ ਚੋਂ ਵੱਡੇ ਸ੍ਰੀ ਅਮਰਦਾਸ ਸਨ, ਤਿੰਨ ਛੋਟੇ ਭਾਈ ਸਨ ਉਹਨਾਂ ਦੇ।
ਖੇਤੀ ਕ੍ਰਿਤ ਕੋ ਸੁਤ ਕਰੇ ਤੇਜੋ ਸੁਖ ਪਾਵੇ।
ਚਾਰੇ ਭਰਾ ਰਲ ਕੇ ਖੇਤੀ ਕਰਿਆ ਕਰਦੇ ਸਨ। ਇਹ ਕਥਾ ਸ੍ਰੀ ਦਸਮ ਪਾਤਸ਼ਾਹ ਨੇ ਬਚਿੱਤਰ ਨਾਟਕ ਵਿਚ ਲਿਖੀ ਹੈ। ਪਹਿਲਾਂ ਖੱਤਰੀ ਰਾਜੇ ਹੁੰਦੇ ਸਨ, ਜੰਗ ਕਰਿਆ ਕਰਦੇ ਸਨ। ਪਹਿਲਾਂ ਖੱਤਰੀ ਖੇਤ ਨਹੀਂ ਸੀ ਵਾਹੁੰਦੇ, ਰਾਜ ਕਰਦੇ ਸਨ, ਜ਼ਿਮੀਦਾਰਾਂ ਦੇ ਕੋਲ ਆਪਣੀ ਪੈਲੀ ਦੇ ਕੇ ਉਹਨਾਂ ਕੋਲੋਂ ਕੰਮ ਕਰਵਾਉਂਦੇ ਸਨ, ਉਹਨਾਂ ਨੂੰ ਕੁਝ ਮੁਜ਼ਾਰਾ ਹੋਣ ਦੇ ਨਾਤੇ ਦੇ ਦਿੰਦੇ ਸਨ। ਤੇ ਸਤਯੁਗ ਤ੍ਰੇਤਾ ਦੁਆਪਰ ਤਿੰਨਾਂ ਯੁਗਾਂ ਦੀ ਮਰਜ਼ਾਦਾ ਸੀ। ਕਲਯੁਗ ਦਾ ਸਮਾਂ ਆ ਗਿਆ। ਇੱਕ ਤਾਂ ਖਾਨਦਾਨ ਬਹੁਤ ਵੱਧ ਗਏ, ਪਰਿਵਾਰ ਗਾਂ ਦੀ ਗਾਂ, ਪੁੱਤਰ ਪੋਤਰੇ ਪੀੜ੍ਹੀਆਂ ਦਰ ਪੀੜ੍ਹੀਆਂ ਵੱਧਦੇ ਗਏ। ਦੂਸਰਾ ਸਾਧ ਸੰਗਤ ਜੀ ਮੁਹੰਮਦ ਗੋਰੀ, ਮੁਹੰਮਦ ਗਜ਼ਨਵੀ, ਮੁਹੰਮਦ ਬਿਨ ਕਾਸ਼ਮ, ਬਾਹਰਲੇ ਹਮਲਾਵਰਾਂ ਨੇ ਹਿੰਦੁਸਤਾਨ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਹਮਲਿਆਂ ਦੇ ਵਿੱਚ ਜਿਹੜਾ ਸਾਡਾ ਦੇਸ਼ ਦਾ ਰਾਜ ਭਾਗ ਸੀਗਾ ਉਹ ਮੁਗਲਾਂ ਨੇ ਖੋਹਣਾ ਸ਼ੁਰੂ ਕਰ ਲਿਆ। ਆਪਣੇ ਖੱਤਰੀ ਰਾਜਿਆਂ ਦਾ ਰਾਜ ਟੁੱਟ ਗਿਆ, ਉਹ ਫਿਰ ਕੀ ਕਰਨ ਲੱਗੇ ਹੁਣ? ਕਿਉਂਕਿ ਇਨਸਾਨ ਭਾਵੇਂ ਕੋਈ ਵੀ ਹੈ, ਕੋਈ ਜੀਵ ਹੈ, ਪੇਟ ਤਾਂ ਸਭ ਨੇ ਭਰਨਾ ਹੀ ਹੈ ਨਾ। ਭਾਵੇਂ ਖੱਤਰੀਆਂ ਦਾ ਕੰਮ ਖੇਤੀ ਕਰਨੀ ਨਹੀਂ ਸੀ, ਦੁਕਾਨਦਾਰੀ ਵੀ ਨਹੀਂ ਸੀ। ਦੁਕਾਨਦਾਰੀ ਔਰ ਖੇਤੀ ਇਹ ਵੈਸ਼ਾਂ ਦਾ ਕਰਮ ਹੈ, ਖੱਤਰੀਆਂ ਦਾ ਕਰਮ ਨਹੀਂ ਹੈ। ਤੁਸੀਂ ਗ੍ਰੰਥ ਪੜ੍ਹ ਕੇ ਦੇਖ ਸਕਦੇ ਹੋ, ਕਿਉਂਕਿ ਬ੍ਰਾਹਮਣ ਦੇ 6 ਕਰਮ ਹਨ: ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ, ਵੇਦ ਪੜ੍ਹਨਾ ਔਰ ਵੇਦ ਪੜ੍ਹਾਉਣਾ। ਛਤਰੀ ਦੇ 4 ਕਰਮ ਹਨ: ਦਾਨ ਦੇਣਾ, ਯੱਗ ਪੰਡਿਤ ਕੋਲੋਂ ਕਰਵਾਉਣਾ, ਔਰ ਵੇਦ ਪੜ੍ਹਨਾ। ਪੜ੍ਹਾ ਨਹੀਂ ਸਕਦਾ, ਪੜ੍ਹ ਸਕਦਾ ਹੈ ਖੱਤਰੀ। ਵੇਦ ਪੜ੍ਹੇ, ਦਾਨ ਦੇਵੇ, ਯੱਗ ਕਰਵਾਵੇ। ਚੌਥਾ ਕਰਮ: ਦੇਸ਼ ਕੌਮ ਦੀ ਰੱਖਿਆ ਲਈ ਖੰਡਾ ਫੜ ਕੇ ਮੈਦਾਨੇ ਜੰਗ ਚ ਜਬ ਆਪ ਕੀ ਔਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝ ਮਰ। ਇਹ ਛਤਰੀ ਦਾ ਕਰਮ ਹੈ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਕਹਿ ਤਪ ਆਵਤ ਹੈ ਜੋ ਕਰੋ। ਇਹ 4 ਕਰਮ ਖੱਤਰੀ ਦੇ, 3 ਕਰਮ ਵੈਸ਼ ਦੇ ਹਨ। ਵੈਸ਼ ਦੇ ਕਿਹੜੀਆਂ ਜਾਤੀਆਂ ਆ ਜਾਂਦੀਆਂ? ਖੇਤੀ ਕਰਨ ਵਾਲੇ ਤੇ ਵਪਾਰ ਕਰਨ ਵਾਲੇ, ਇਹ ਵੈਸ਼ ਜਾਤੀਆਂ ਹਨ। ਦੁਕਾਨਦਾਰ ਤੇ ਕਿਸਾਨ, ਇਹਨਾਂ ਨੇ ਖੇਤੀਬਾੜੀ ਕਰਨੀ ਹੈ, ਦੁਕਾਨਦਾਰੀ ਕਰਨੀ, ਵਪਾਰ ਕਰਨਾ ਹੈ, ਆਦਾਨ ਪ੍ਰਦਾਨ ਕਰਨਾ ਹੈ, ਵਸਤੂਆਂ ਦਾ ਵਣਜ ਕਰਨਾ ਹੈ, ਔਰ ਦੂਸਰਾ ਕਰਮ ਵੇਦ ਪੜ੍ਹ ਸਕਦੇ ਹਨ, ਪੜ੍ਹਾ ਨਹੀਂ ਸਕਦੇ, ਦਾਨ ਦੇਣਾ ਲੈ ਨਹੀਂ ਸਕਦੇ। ਚੌਥਾ ਵਰਣ ਸ਼ੂਦਰ ਹੈ, ਸ਼ੂਦਰ ਸਭਨ ਕੀ ਸੇਵ ਕਰੇ, ਉਪਰਲੇ ਵਰਣਾਂ ਦੀ ਸੇਵਾ ਕਰਨੀ। ਇਹ ਵਿਵਸਥਾ ਹੈ ਸਮਾਜ ਦੀ, ਉਸ ਵੇਲੇ ਅਨੁਸਾਰ ਬਣਾਈ ਗਈ, ਜਿਵੇਂ ਅੱਜ ਦੀ ਸਰਕਾਰਾਂ ਨੇ ਰੇਲਵੇ ਦਾ, ਪੁਲਿਸ ਦਾ, ਫੌਜ ਦਾ, ਡਾਕ ਵਿਭਾਗ ਦਾ, ਦੂਰਦਰਸ਼ਨ ਦਾ, ਵੱਖਰੇ ਵੱਖਰੇ ਮਹਿਕਮੇ ਖੋਲ ਦਿੱਤੇ ਹਨ। ਉਦੋਂ ਇਹ ਏਦਾਂ ਦੇ ਮਹਿਕਮੇ ਸਨ ਵੱਖਰੇ ਵੱਖਰੇ, ਪਰ ਸਮਾਂ ਆਇਆ, ਸਮੇਂ ਨੇ ਸਭ ਚੀਜ਼ਾਂ ਬਦਲ ਦਿੱਤੀਆਂ। ਕਹਿੰਦੇ ਰਾਜ ਖੁਸ ਗਿਆ, ਬੀਸ ਗਾਂਵ ਤਿਨਕੇ ਰਹਿ ਗਏ, ਲਾਹੌਰ ਦੇ ਲਾਗੇ ਚਾਗੇ ਉਹਨਾਂ ਖੱਤਰੀ ਰਾਜਿਆਂ ਦੇ 20 ਪਿੰਡ ਰਹਿ ਗਏ, ਕਿਤੇ ਦੇ ਹਜ਼ਾਰਾਂ ਪਿੰਡਾਂ ਦੇ ਮਾਲਕ ਸਨ, ਰਾਜ ਕਰਦੇ ਸਨ, ਹੁਣ ਥੋੜੇ ਜਿਹੇ ਪਿੰਡ ਰਹਿ ਗਏ, ਬਾਕੀ ਰਾਜ ਖੁਸ ਗਿਆ। ਬੀਸ ਗਾਂਵ, ਇਹ ਦਸਮ ਪਾਤਸ਼ਾਹ ਨੇ ਲਿਖਿਆ, ਵਿਚਿੱਤਰ ਨਾਟਕ ਪੜ੍ਹ ਕੇ ਦੇਖ ਲੈਣਾ। ਬੀਸ ਗਾਂਵ ਤਿਨਕੇ ਰਹਿ ਗਏ, ਤਿੰਨਵੋ ਕਰਤ ਕਿਰਸਾਨੀ ਭਏ, ਉਹਨਾਂ 20 ਪਿੰਡਾਂ ਚ ਖੇਤੀਬਾੜੀ ਕਰਦੇ ਨੇ, ਆਪਣਾ ਕੋਈ 2 ਕਿੱਲੇ ਜ਼ਮੀਨ, ਕਿਸੇ ਕੋਲ 4 ਕਿੱਲੇ, ਕਿਸੇ ਕੋਲ 10 ਕਿੱਲੇ, ਔਰ ਕਿਸੇ ਨੇ ਦੁਕਾਨ ਹੱਟੀ ਵੀ ਪਾ ਲਈ, ਕਿਸੇ ਨੇ ਵਪਾਰ ਕਰ ਲਿਆ ਘੋੜਿਆਂ ਦਾ, ਕਿਸੇ ਨੇ ਪਸ਼ੂਆਂ ਦਾ, ਕਿਸੇ ਨੇ ਮਾਲ ਡੰਗਰ ਰੱਖ ਕੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਇਹਦਾ ਆਪਣਾ ਗੁਜ਼ਾਰਾ ਚਲਾਉਣ ਲਈ ਕਈ ਤਰ੍ਹਾਂ ਦੇ ਕੰਮਾਂ 'ਚ ਪ੍ਰਵਿਰਤ ਹੋਵੇ, ਰਾਜ ਭਾਗ ਖੁੱਸ ਗਿਆ ਖੱਤਰੀਆਂ ਕੋਲੋਂ। ਸੋ ਉਹਨਾਂ ਵਿੱਚ ਬਾਬਾ ਤੇਜ ਭਾਨ ਜੀ ਵੀ ਜਿਹੜੇ ਸਨ, ਬੰਦਗੀ ਵਾਲੇ ਸਨ, ਆਪਣੇ ਪਿੰਡ ਦੇ ਵਿੱਚ ਜਿਹੜੀ ਉਹਨਾਂ ਨੂੰ ਪਰਮਾਤਮਾ ਨੇ ਭੋਏ ਦਿੱਤੀ ਸੀ, ਜ਼ਮੀਨ ਦਿੱਤੀ ਸੀ, ਉਸ ਭੋਏ ਤੇ ਗੁਜ਼ਾਰਾ ਕਰਦੇ। 4 ਪੁੱਤਰ ਕੰਮ ਕਰਦੇ ਨੇ, ਤੇਜੋ ਸੁਖ ਪਾਵੇ, ਤੇਜ ਭਾਨ ਆਪਣੇ ਪੁੱਤਰਾਂ ਨੂੰ ਕੰਮ ਕਰਦਿਆਂ ਵੇਖ ਕੇ ਖੁਸ਼ ਹੁੰਦਾ ਹੈ।
ਬੈਠ ਰਹਿ ਸਿਮਰੈ ਪ੍ਰਭੂ ਭਗਤੀ ਚਿੱਤ ਲਾਵੇ।
ਬਾਬਾ ਤੇਜ ਭਾਨ ਬੈਠਾ ਰਹਿੰਦਾ ਚੌਂਕੜਾ ਮਾਰ ਕੇ, ਬੱਚੇ ਕੰਮ ਕਰੀ ਜਾਂਦੇ ਹੈ, ਉਹ ਆਪਣੇ ਪ੍ਰਭੂ ਦਾ ਸਿਮਰਨ ਕਰੀ ਜਾਂਦਾ, ਭਗਤੀ ਚਿੱਤ ਲਾਵੇ, ਭਗਵਾਨ ਦੀ ਭਗਤੀ, ਕਿਉਂਕਿ ਅਸਲੀ ਕੰਮ ਤਾਂ ਸਾਧ ਸੰਗਤ ਜੀ ਇਹੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾ। ਬਾਬਾ ਤੇਜ ਭਾਨ ਵਾਹਿਗੁਰੂ ਰਾਮ ਰਾਮ ਹਰੀ ਹਰੀ ਜੋ ਉਸ ਵੇਲੇ ਦਾ ਮੰਤਰ ਹੈ ਉਹ ਜਪੀ ਜਾਂਦਾ ਹੈ ਤੇ ਭਗਵਾਨ ਦੀ ਭਗਤੀ ਚ ਲੀਨ ਰਹਿੰਦਾ ਹੈ।
ਵਿਆਹ ਕਰੇ ਸਭ ਸੁਤਨ ਕੇ ਇੱਕ ਸਹਿਤ ਸੁਨੁਖਾ।
ਬਾਬਾ ਤੇਜ ਭਾਨ ਨੇ ਆਪਣੇ 4 ਪੁੱਤਰ ਵਿਆਹ ਦਿੱਤੇ ਔਰ 4 ਪੁੱਤਰਾਂ ਦੀਆਂ ਘਰ ਵਾਲੀਆਂ ਨੂੰਹਾਂ ਬਣੀਆਂ, ਆਗਿਆਕਾਰੀ, ਚੰਗੀਆਂ ਚੰਗੇ ਪਰਿਵਾਰਾਂ ਦੀਆਂ ਧੀਆਂ, ਖਾਨਦਾਨੀ ਲੜਕੀਆਂ ਆਈਆਂ, ਉਹਨਾਂ ਨੇ ਵੀ ਆਪਣੇ ਸਹੁਰੇ ਬਾਬੇ ਤੇਜ ਭਾਨ ਦੀ ਬੜੀ ਸੇਵਾ ਕੀਤੀ।
ਔਰ ਮੈਂ ਅਦਕ ਪਰਮੋਦ ਹੀ ਬਦ ਭਾਗ ਅਦੁਖਾ।
ਬਾਬਾ ਤੇਜ ਭਾਨ ਖੁਸ਼ ਹੈ, ਮੇਰੇ ਭਾਗ ਚੰਗੇ ਬੱਚੇ ਆਗਿਆਕਾਰੀ ਹਨ, ਜਲ ਪ੍ਰਸ਼ਾਦਾ ਟਾਈਮ ਨਾਲ ਮਿਲਦਾ, ਮੁੱਖ ਅਪਿਆਓ ਬੈਠ ਕੋ ਦੇਣ, ਬੈਠੇ ਨੂੰ ਹੀ ਜਲ ਪਾਣੀ ਦਿੰਦੇ ਹਨ।
ਆਪੋ ਆਪਣੇ ਕਾਜ ਮੈਂ ਚਾਰੋ ਸੁੱਤ ਲਾਗੇ।
ਚਾਰੇ ਪੁੱਤਰ ਆਪਣੇ ਆਪਣੇ ਕੰਮਾਂ ਚ, ਆਪਣੀ ਆਪਣੀ ਡਿਊਟੀ ਤੇ ਤੈਨਾਤ ਹਨ। ਕੋਈ ਖੇਤੀ ਹਲ ਵਾਹੁੰਦਾ, ਕੋਈ ਬੀਜ ਪਾਉਂਦਾ, ਕੋਈ ਪਾਣੀ ਦਿੰਦਾ, ਕੋਈ ਸੁਹਾਗਾ ਫੇਰਦਾ, ਕੋਈ ਗੋਡੀ ਕਰਦਾ, ਖੇਤਾਂ ਚ ਕੰਮ ਕਰਦੇ ਚਾਰੇ ਪੁੱਤਰ।
ਬੀਤ ਗਏ ਚਿਰ ਕਾਲ ਹੀ ਪੋਤਰੇ ਪਿਕ ਆਗੇ।
ਬਾਬੇ ਤੇਜ ਭਾਨ ਨੂੰ ਇਸ ਤਰ੍ਹਾਂ ਦੇਖਦਿਆਂ ਬਹੁਤ ਸਮਾਂ ਬੀਤ ਗਿਆ ਕਿ ਪੋਤਰੇ ਵੀ ਹੋ ਗਏ।
ਅਮਰਦਾਸ ਨਿਜ ਬਾਸ ਮੈਂ ਚਿਰ ਕਾਲ ਬਿਤਾਵਾ।
ਇਧਰ ਤੇਜ ਭਾਨ ਦਾ ਵੱਡਾ ਪੁੱਤਰ ਸ੍ਰੀ ਅਮਰਦਾਸ ਜੀ, ਉਹਨਾਂ ਨੇ ਆਪਣੇ ਘਰ ਦੇ ਵਿਚ ਬਹੁਤ ਸਮਾਂ ਕੰਮ ਕਾਰ ਕਰਦਿਆਂ ਬਤੀਤ ਕੀਤਾ।
ਇਕ ਦਿਨ ਹਿਰਦੇ ਵਿਚਾਰੇ ਹੋਏ ਬੈਸ ਬਿਹਾਵਾ।
ਜਦੋਂ ਸ੍ਰੀ ਅਮਰਦਾਸ ਜੀ ਦੀ ਉਮਰ ਢਲਣ ਲੱਗੀ ਹੈ, 40-50 ਸਾਲ ਦੇ ਹੋਣ ਲੱਗੇ ਨੇ, ਤੇ ਵਿਚਾਰ ਆਈ ਮਨ ਦੇ ਵਿਚ, ਮਨਾ ਇਹ ਸਾਰੀ ਉਮਰ ਇਸੇ ਕੰਮ ਵਾਸਤੇ ਮਿਲੀ ਹੈ, ਖੇਤਾਂ ਚ ਹਲ ਵਾਹ ਛੱਡਿਆ, ਬੀਜ ਪਾ ਛੱਡਿਆ, ਗੋਡੀ ਕਰ ਛੱਡੀ, ਫਸਲ ਵੱਢ ਲਈ, ਫਿਰ ਬੀਜ ਲਈ, ਫਿਰ ਵੱਢ ਲਈ। ਇਹ ਤਾਂ ਇਸ ਤਰ੍ਹਾਂ ਉਮਰ ਬੀਤ ਜਾਣੀ ਹੈ, ਸਮਾਂ ਲੰਘ ਜਾਣਾ ਹੈ, ਇਹ ਸਮੇਂ ਨੇ ਮੁੜ ਕੇ ਹੱਥ ਨਹੀਂ ਆਉਣਾ।
ਦੁਏਰਾ ਕਰਤ ਬਨਜ ਫੇਰੋ ਫਿਰੈ ਧਰਮ ਸਹਿਤ ਕ੍ਰਿਤ ਠਾਨ।
ਸ੍ਰੀ ਅਮਰਦਾਸ ਜੀ ਆਪਣਾ ਕੰਮ ਕਾਰ ਬਣਜ ਜਿਹੜਾ ਵੀ ਉਹਨਾਂ ਨੂੰ ਪਰਮਾਤਮਾ ਨੇ ਦਿੱਤਾ ਹੋਇਆ, ਖੇਤੀਬਾੜੀ ਵੀ ਕਰਦੇ ਹਨ, ਆਪਣਾ ਵਣਜ ਵਪਾਰ ਜੋ ਵੀ ਰੋਜੀ ਦਾ ਰੁਜ਼ਗਾਰ ਕਰਦੇ ਹਨ।
ਹੋਏ ਅਦੋਸ਼ ਜਿਮ ਜੀਵ ਕਾ ਨਿਰਬਾ ਗੁਜ਼ਾਰਨ,
ਉਹ ਗੁਜ਼ਰਾਨ ਕਰਦੇ ਨੇ ਜਿਹਦੇ ਚ ਦੋਸ਼ ਨਾ ਹੋਵੇ, ਹੇਰਾ ਫੇਰੀ ਨਾ ਹੋਵੇ, ਕਿਸੇ ਦਾ ਹੱਕ ਨਾ ਮਾਰਿਆ ਜਾਂਦਾ ਹੋਵੇ, ਕਿਸੇ ਦਾ ਝੂਠ ਨਾ ਬੋਲ ਕੇ। ਜਿਵੇਂ ਆਮ ਤੌਰ ਤੇ ਸਾਧ ਸੰਗਤ ਜੀ ਆਪਾਂ ਸਾਰੇ ਕੰਮ ਕਾਰ ਕਰਦੇ ਹਾਂ, ਪਰ ਵਰਤਾਰਾ ਐਸਾ ਬਣ ਚੁੱਕਾ ਹੈ, ਝੂਠ ਪ੍ਰਧਾਨ ਹੋ ਗਿਆ ਹੈ। ਦੁਨੀਆਂ ਵੀ ਝੂਠ ਸੁਣ ਕੇ ਖੁਸ਼ ਹੈ, ਸੱਚ ਦਾ ਗਾਹਕ ਕੋਈ ਨਹੀਂ। ਸਾਰੇ ਪਾਸੇ ਝੂਠ ਕੂੜ ਫਿਰਿਆ ਪ੍ਰਧਾਨ ਵੇਲਾ ਨੂੰ। ਦੁਕਾਨਦਾਰ 50 ਰੁਪਏ ਦੀ ਚੀਜ਼ 200 ਦੀ ਦੱਸੇਗਾ ਤਾਂ 100 ਦੀ ਵਿਕਣੀ, ਉਹਨੂੰ ਪਤਾ ਹੈ। ਜੇ 50 ਦੀ ਚੀਜ਼ 100 ਦੀ ਆਖੀ, 25 ਦੀ ਵਿਕੇਗੀ, ਅੱਧਾ ਘਾਟਾ ਕੋਲੋਂ ਪਾਵਾਂਗਾ। ਫਿਰ ਉਹ ਕਹਿੰਦਾ ਭੈਣ ਜੀ ਤੁਸੀਂ ਚੀਜ਼ ਲੈਣੀ ਲਓ, ਮੈਂ ਧਰਮ ਨਾਲ ਕਹਿੰਦਾ ਇਸ ਤੋਂ ਘੱਟ ਕੋਈ ਨਹੀਂ। ਸੂਫੀ ਸਹੁੰ ਵੀ ਪਾਣੀ ਪੈਂਦੀ ਹੈ, ਤੇ ਲੋਕ ਵੀ ਜਿਹੜੇ ਨੇ ਸਗਾਹਕ ਵੀ ਹਨ, ਉਹ ਵੀ ਕਹਿੰਦੇ ਆ ਬਈ ਇਹਨੇ ਝੂਠ ਹੀ ਬੋਲਣਾ, ਆਪਾਂ ਇਹਨੂੰ ਘਟਾ ਘਟਾ ਕੇ ਭਾਈ 25 ਰੁਪਈਏ ਲੈ ਲੈ, 200 ਮੰਗ ਰਿਹਾ ਉਹਨੂੰ 25 ਦੀ ਕਹਿਣੀ, ਉਹਨੂੰ ਪਤਾ ਵੀ ਇਹਨੇ ਏਦਾਂ ਹੀ ਕਹਿਣਾ, ਉਹ ਤਾਂ ਹੀ ਵਧਾ ਕੇ ਮੰਗ ਰਿਹਾ। ਇਹ ਝੂਠ ਦਾ ਵਿਹਾਰ ਚੱਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਕਹਿੰਦੇ ਬਿਕ ਸੰਚੈ ਹਟਵਾਣੀਆਂ ਬੈ ਹਾਟ ਕਮਾਵੈ, ਉਹ ਝੂਠ ਪਸਾਰਾ ਝੂਠ ਦਾ ਝੂਠੇ ਲਪਟਾਵੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਜਿਹੜੇ ਧਰਮੀ ਬੰਦੇ ਹਨ ਉਹ ਆਪਣਾ ਧਰਮ ਨਹੀਂ ਗੁਆਉਂਦੇ, ਉਹਨਾਂ ਦੀ ਫਿਰ ਪਰਮੇਸ਼ਰ ਸਾਰ ਵੀ ਲੈਂਦਾ ਹੈ, ਉਹਨਾਂ ਦੀ ਬਾਜੀ ਪੁੱਠੀ ਨਹੀਂ ਪੈਣ ਦਿੰਦਾ। ਪ੍ਰੀਖਿਆ ਜ਼ਰੂਰ ਹੁੰਦੀ ਹੈ ਪਰ ਬਾਂਹ ਫੜ ਲੈਂਦਾ, ਘਾਟਾ ਨਹੀਂ ਆਉਂਦਾ। ਸੱਚ ਬੋਲਦੇ ਤੇ ਸੱਚੇ ਦਾ ਫਿਰ ਦਰਗਾਹ ਵਿੱਚ ਮੁੱਖ ਉਜੜਾ ਹੋ ਜਾਂਦਾ। ਸ੍ਰੀ ਅਮਰਦਾਸ ਜੀ ਐਸੀ ਕਿਰਤ ਕਰਦੇ ਨੇ ਜਿਹਦੇ ਚ ਝੂਠ ਨਾ ਬੋਲਣਾ ਪਵੇ, ਜਿਹਦੇ ਚ ਕਿਸੇ ਤਰ੍ਹਾਂ ਦੀ ਹੇਰਾ ਫੇਰੀ ਛਲ ਕਪਟ ਨਾ ਹੋਵੇ।
ਕਰੇ ਅਬੈ ਸ਼ੁਭ ਕਰਮ ਕੋ ਸੁਖ ਹੋਏ ਪਰ ਲੋਕੰਗ।
ਪੰਜ ਸੋਚਿਆ ਵੀ ਚਲੋ ਆਪਣਾ ਗੁਜ਼ਾਰਾ ਤਾਂ ਚੱਲ ਰਿਹਾ, ਪਰਮਾਤਮਾ ਰੋਜੀ 2 ਰੋਟੀਆਂ ਦੇ ਹੀ ਜਾ ਰਿਹਾ, ਤੇ ਆਪਾਂ ਹੁਣ ਉਹ ਕਰਮ ਕਰੀਏ ਜਿਹਦੇ ਨਾਲ ਪਰਲੋਕ ਸੁਧਰ ਜਾਵੇ। ਇੱਥੇ ਤਾਂ ਚਲੋ ਪਰਮਾਤਮਾ ਨੇ ਪਿਛਲੇ ਕਰਮਾਂ ਦਾ ਫਲ ਦਿੱਤਾ, ਹੁਣ ਅੱਗੇ ਵਾਸਤੇ ਵੀ ਕੁਝ ਬੀਜ ਲਈਏ। ਅੱਗੇ ਕੋ ਕਿਛ ਤੁਲਹਾ ਬਾਂਧੋ ਕਿਆ ਪਰਵਾਸਾ ਧਨ ਕਾ, ਅੱਗੇ ਵਾਸਤੇ ਵੀ ਤਾਂ ਕੁਝ ਕਰ ਲਈਏ ਨਾ। ਹੁਣ ਤਾਂ ਬੜਾ ਕੁਝ ਮਿਲਿਆ ਹੋਇਆ, ਕੋਈ ਕਮੀ ਨਹੀਂ ਕਿਸੇ ਚੀਜ਼ ਦੀ, ਪਰ ਅੱਗੇ ਨੂੰ ਵੀ ਸੋਚੋ ਭਾਈ, ਜੋ ਆਪਾਂ ਹੁਣ ਵਰਤ ਰਹੇ ਹਾਂ ਪੁੰਨਾਂ ਦਾ ਫਲ ਭੋਗ ਰਹੇ ਹਾਂ, ਅੱਗੇ ਵੀ ਪੁੰਨ ਕਰ ਲਈਏ ਕੋਈ ਚੰਗਾ।
ਨਹੀਂ ਤਰਾ ਗੁਰੂ ਦੁਆਸ਼ ਮੈਂ ਲੈ ਹਰ ਗੁਰੂ ਸ਼ੁਕ,
ਨਹੀਂ ਤਾਂ ਇਹ ਦੁਨੀਆਂ ਰਾਗ ਦੁਆਸ਼ ਫਸੀ ਹੋਈ ਹੈ। ਰਾਗ ਮੈਨੇ ਮੋਹ, ਆਹ ਚੀਜ਼ ਚੰਗੀ ਆ, ਪ੍ਰਸਥਿਤੀ ਚੰਗੀ ਆ, ਆਹ ਗੁਣ ਚੰਗਾ, ਇਹ ਕੰਮ ਚੰਗਾ, ਆਹ ਚੀਜ਼ ਮਾੜੀ ਹੈ, ਆਹ ਗੁਣ ਮਾੜਾ ਹੈ, ਇਹ ਕੰਮ ਮਾੜਾ ਹੈ, ਇਹ ਬੰਦਾ ਮਾੜਾ ਹੈ, ਇਹ ਦੁਵੈਸ਼ ਹੈ। ਰਾਗ ਦੁਵੈਸ਼ ਦੇ ਵਿੱਚ ਇਹ ਸਾਰੀ ਦੁਨੀਆਂ ਖੁਸ਼ੀ ਦੇ ਗਮੀ ਚ ਪਈ ਹੋਈ ਹੈ। ਜਦੋਂ ਜਿੱਥੇ ਰਾਗ ਪੂਰਾ ਹੁੰਦਾ ਉੱਥੇ ਖੁਸ਼ੀ, ਜਿੱਥੇ ਦੁਵੈਸ਼ ਹੁੰਦੀ ਹੋਵੇ ਉੱਥੇ ਗਮੀ, ਇਹ ਨਾਲ ਨਾਲ ਚੱਲੀ ਜਾਂਦੇ ਹੈ।
ਦੇ ਦਮਾਮਾ ਆਨ ਜਮ ਕਚਵੈ ਨਾ ਉਪਾਏ,
ਇਹਨਾਂ ਕਰਨ ਕਲਮਾਂ ਜੀ ਇਸ ਟਾਈਮ ਲੰਘ ਜਾਣਾ ਤਾਂ ਜਮਾਂ ਨੇ ਆ ਕੇ ਨਗਾਰੇ ਵਜਾ ਦੇਣੇ, ਜਮਾਂ ਨੇ ਸਿਰ ਤੋਂ ਫੜ ਲੈਣਾ, ਫਿਰ ਉਸ ਵੇਲੇ ਕੋਈ ਉਪਾਅ ਨਹੀਂ ਚੱਲੇਗਾ।
ਪਛਤਾ ਮੈਂ ਨਿਜ ਸਿਰ ਧੁਨੈ ਬੈ ਬਾਗ ਬਿਤਾਏ,
ਆ ਸਮਾਂ ਮੁੜ ਕੇ ਹੱਥ ਨਹੀਂ ਆਏਗਾ। ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਇਹੀ ਤੇਰੇ ਕੰਮ ਆਉਣਾ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਕੱਢ ਭੀਤਰ ਤੂੰ ਦੇਖ ਵਿਚਾਰ। ਜੇ ਸਮਾਂ ਲੰਘ ਗਿਆ ਇਹ ਸਮਾਂ ਮੁੜ ਕੇ ਹੱਥ ਨਹੀਂ ਆਏਗਾ।
ਤੀਰਥ ਕਹਿ ਤਪੱਸਿਆ ਕਰੇ ਅਬ ਸਮੋ ਹਮਾਰਾ।
ਅਮਰਦਾਸ ਜੀ ਸੋਚਦੇ ਫਿਰ ਉਸ ਵੇਲੇ ਤਾਂ ਕੋਈ ਹੋਣਾ ਨੀ ਜਦੋਂ ਜਮ ਸਾਹਮਣੇ ਆ, ਜਮ ਦੀਆ ਦਮਾਮਾ ਆਏ, ਜਦੋਂ ਜਮਾਂ ਨੇ ਆ ਕੇ ਦਰਸ਼ਨ ਦਿੱਤੇ ਉਸ ਵੇਲੇ ਕੀ ਹੋਵੇਗਾ। ਉਹਨੇ ਤਕੜੇ ਪਾਏ ਹਾਥ, ਉਹਨਾਂ ਜਮਾਂ ਨੇ ਕਰੜੇ ਹੱਥ ਪਾ ਲੈਣੇ ਨੇ, ਫਿਰ ਨਹੀਂ ਗੱਲ ਬਣਨੀ, ਫਿਰ ਕੁਛ ਨਹੀਂ ਹੋਣਾ, ਫਿਰ ਤਾਂ ਬਸ ਜੋ ਕਰਨਗੇ ਉਹੀ ਕਰਨਗੇ, ਫਿਰ ਸਾਡੇ ਕੋਲੋਂ ਕੀ ਹੋਣਾ। ਹੁਣ ਟਾਈਮ ਹੈ ਕੁਝ ਤੀਰਥ ਯਾਤਰਾ ਕਰ ਲਈਏ, ਦਾਨ ਪੁੰਨ ਕਰ ਲਈਏ, ਕੋਈ ਚੰਗਾ ਕਰਮ ਕਰ ਲਈਏ।
ਕਰਮ ਅਵਸਥਾ ਇਹ ਬਣੇ ਬ੍ਰਿਧ ਤਨ ਬਲਹਾਰਾ।
ਅਜੇ ਦਾ ਸਰੀਰ ਚ ਬਲ ਹੈ, ਜਵਾਨੀ ਹੈ, ਤੁਰ ਫਿਰ ਸਕਦੇ ਹਾਂ, ਤੀਰਥਾਂ ਦੀ ਯਾਤਰਾ ਕਰ ਸਕਦੇ ਹਾਂ, ਬੁੱਢੇ ਹੋਇਆ ਉਹ ਵੀ ਨਹੀਂ ਹੋਣੀ। ਤੋ ਤੀਰਥਾਂ ਦੀ ਯਾਤਰਾ ਕਰਨੀ ਇਹ ਪੁਰਾਤਨ ਸਾਧ ਸੰਗਤ ਦੀ ਸ਼ੁਭ ਕਰਮਾਂ ਵਿੱਚ ਤਪੱਸਿਆ ਦਾ ਇੱਕ ਮਹਾਨ ਸਾਧਨ ਹੈ। ਅੱਜ ਸਾਡੇ ਜਿਹੜੇ ਪ੍ਰਚਾਰਕ ਹਨ ਇਕਦਮ ਹੀ ਫਟਾਫਟ ਕਾਟ ਕਰਨ ਵਾਲੇ ਪਾਸੇ ਤੁਰ ਪੈਂਦੇ ਆ, ਕਿਸੇ ਚੀਜ਼ ਦੇ ਗੁਣ ਔਗਣ ਦੀ ਵਿਚਾਰ ਪੂਰੀ ਤਰ੍ਹਾਂ ਨਹੀਂ ਕਰਦੇ। ਜਿਹੜਾ ਤੀਰਥਾਂ ਤੇ ਜਾਣਾ ਗੁਰੂ ਸਾਹਿਬ ਜੀ ਖੰਡਨ ਕਰ ਰਹੇ ਹੈ ਨਾ, ਉਹ ਚੌਥੇ ਪਾਦ ਵਿੱਚ ਜਦੋਂ ਗੁਰਸਿੱਖ ਬ੍ਰਹਮ ਗਿਆਨੀ ਸਾਧਕ ਪਹੁੰਚ ਜਾਂਦਾ ਉੱਥੇ ਜਾ ਕੇ ਲੋੜ ਨਹੀਂ ਰਹਿੰਦੀ। ਪਰ ਜਿੱਥੇ ਇੱਕ ਬੰਦਾ ਬਿਲਕੁਲ ਹੀ ਨਰਸਰੀ ਦਾ ਵਿਦਿਆਰਥੀ ਹੈ, ਐਲ ਕੇ ਜੀ ਦਾ ਵਿਦਿਆਰਥੀ ਹੈ, ਬੱਚਾ ਛੋਟਾ, ਉਹ ਬੱਚੇ ਨੂੰ ਅਜੇ ABC ਪੜ੍ਹਾਉਣੀ ਹੈ, ਉਹਨੂੰ ਤਾਂ ਤੁਹਾਨੂੰ ਗੁਰਦੁਆਰੇ ਲਿਜਾਣਾ ਹੀ ਪੈਣਾ, ਉਹਨੂੰ ਤੀਰਥਾਂ ਤੇ ਜਾਣਾ ਹੀ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਤੀਰਥਾਂ ਤੇ ਜਾਏਗਾ ਤਾਂ ਹੀ ਮਤਲਬ ਮਨ ਸ਼ੁੱਧ ਹੋਏਗਾ, ਭਗਤੀ ਬਣੇਗੀ। ਇਹ ਸਾਰੀਆਂ ਵਸਤਾਂ ਜੋ ਲੰਘ ਲੰਘ ਕੇ ਪਹੁੰਚੀਦਾ, ਪਹਿਲੇ ਦਿਨ ਹੀ MA ਦੀ ਡਿਗਰੀ ਨਹੀਂ ਮਿਲ ਜਾਂਦੀ, ਪਹਿਲੇ ਦਿਨ ਹੀ ਡਾਕਟਰ ਇੰਜੀਨੀਅਰ ਨਹੀਂ ਬਣ ਜਾਈਦਾ, ਪਹਿਲਾਂ A for Apple B for Bat ਕਹਿਣਾ ਪੈਂਦਾ ਹੈ। ਆਖੋ ਸ੍ਰੀ ਵਾਹਿਗੁਰੂ,
ਸ੍ਰੀ ਵਾਹਿਗੁਰੂ।
ਸ੍ਰੀ ਗੁਰੂ ਅਮਰਦਾਸ ਜੀ ਸੋਚਦੇ ਜੇ ਤੀਰਥ ਯਾਤਰਾ ਜ਼ਰੂਰੀ ਹੈ, ਅਜੇ ਸਰੀਰ ਚ ਬਲ ਹੈ, ਜਵਾਨੀ ਦਾ ਸਮਾਂ ਹੈ, ਚੱਲ ਕੇ ਕਰ ਲਈਏ ਯਾਤਰਾ।
ਇਤਿਹਾਸਕ ਤਰਕਤ ਹਿਰਦੈ ਪੁਰ ਨਿਸ਼ਚੈ ਕੀਨਾ।
ਇੱਦਾਂ ਦੀ ਵਿਚਾਰ ਕੀਤੀ, ਸੰਸਾਰ ਦੇ ਵਿਸ਼ਿਆਂ ਵੱਲੋਂ ਮਨ ਉਪਰਾਮ ਹੋਇਆ, ਪ੍ਰਭੂ ਨੂੰ ਮਿਲਣ ਦੀ ਚਾਹਨਾ ਹੋਈ। ਉਮਕਿਓ ਹੋਇਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੈ ਜਾਈ। ਗਿਆਨ ਦੀਆਂ 7 ਭੂਮਿਕਾ ਵਿਦਵਾਨਾਂ ਨੇ ਕਥਨ ਕੀਤੀਆਂ ਨੇ। ਪਹਿਲੀ ਜੋ ਭੂਮਿਕਾ ਹੈ ਗਿਆਨ ਦੀ, ਸ਼ੁਭ ਇੱਛਾ ਹੈ। ਸਾਡੇ ਮਨ ਚ ਚੰਗੀ ਇੱਛਾ ਹੋ ਜਾਵੇ ਕਿ ਅੱਜ ਗੁਰਬਾਣੀ ਪੜ੍ਹਾਂਗੇ, ਅੱਜ ਕਥਾ ਸੁਣਾਂਗੇ, ਅੱਜ ਗੁਰਦੁਆਰੇ ਸਾਹਿਬ ਦਰਸ਼ਨ ਕਰਨ ਜਾਵਾਂਗੇ, ਅੱਜ ਲੰਗਰ ਦੇ ਜੂਠੇ ਭਾਂਡੇ ਮਾਂਜਾਂਗੇ, ਅੱਜ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਚ ਬੈਠਾਂਗੇ, ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੱਥਾ ਟੇਕਾਂਗੇ, ਅੱਜ ਸ੍ਰੀ ਹਜ਼ੂਰ ਸਾਹਿਬ ਜਾਵਾਂਗੇ। ਇਹਨੂੰ ਕਹਿੰਦੇ ਸ਼ੁਭ ਇੱਛਾ। ਪਹਿਲਾ ਕਦਮ ਹੈ, ਪਹਿਲੀ ਭੂਮਿਕਾ ਗਿਆਨ ਦੀ ਹੈ। ਸੋ ਸ਼ੁਭ ਇੱਛਾ ਹੋਈ ਕਿ ਸ੍ਰੀ ਗੰਗਾ ਮਾਤਾ ਸਾਰੇ ਤੀਰਥਾਂ ਦੀ ਮਾਂ ਹੈ, ਮਹਾਨ ਪਵਿੱਤਰ ਤੀਰਥ ਗੰਗਾ ਦੇ ਸਮਾਨ ਕੋਈ ਤੀਰਥ ਨਹੀਂ ਹੈ। ਥਰਡ ਤੀਰਥਾਂ ਚੋਂ ਤੀਰਥਾਂ ਦਾ ਰਾਜਾ ਹਰਿਦੁਆਰ ਗੰਗਾ ਦਾ ਕੰਡਾ ਹੈ, ਉੱਥੇ ਜਾਣਾ ਚਾਹੀਏ।
ਜੀਵਨ ਗੰਗਾ ਕੋ ਕਰੇ ਕਲ ਮੈਂ ਅਗ ਛੀਨਾ।
ਐਸਾ ਗ੍ਰੰਥਾਂ ਚ ਲਿਖਿਆ ਹੈ ਜਿਸ ਬੰਦੇ ਦੀ ਹੱਡੀ 100 ਸਾਲ ਗੰਗਾ ਚ ਪਈ ਰਵੇ ਉਹ 100 ਯੁੱਗ ਸਵਰਗਾਂ ਚ ਰਹਿੰਦਾ ਹੈ। ਇਸੇ ਕਰਕੇ ਹਿੰਦੁਸਤਾਨ ਦੇ ਮਰੇ ਹੋਏ ਪ੍ਰਾਣੀਆਂ ਦੇ ਫੁੱਲ ਹਰਿਦੁਆਰ ਗੰਗਾ ਚ ਪਾਏ ਜਾਂਦੇ। ਭਾਵਨਾ ਹੈ, ਸ਼ਰਧਾ ਹੈ ਲੋਕਾਂ ਦੀ। ਸ੍ਰੀ ਅਮਰਦਾਸ ਜੀ ਸੋਚਦੇ ਨੇ ਕਲਯੁਗ ਚ ਗੰਗਾ ਜਿੰਨਾ ਮਹੱਤਵ ਕਿਸੇ ਨਦੀ ਦਾ, ਕਿਸੇ ਤੀਰਥ ਦਾ ਨਹੀਂ ਹੈ, ਚੱਲ ਕੇ ਸ੍ਰੀ ਗੰਗਾ ਮਾਤਾ ਜੀ ਦੇ ਦਰਸ਼ਨ ਕਰੀਏ, ਉਹਨਾਂ ਦੀ ਸੇਵਾ ਕਰੀਏ।
ਅਸ਼ਟਮਾਸ ਕੋ ਪ੍ਰਣ ਕਰਿਓ ਬਾਹਨ ਬਿਨ ਚਾਲੇ।
6 ਮਹੀਨੇ ਬਾਅਦ ਜਾਇਆ ਕਰਾਂ, ਪ੍ਰਣ ਕਰ ਲਿਆ, ਸੰਕਲਪ ਲੈ ਲਿਆ। ਜਿਵੇਂ ਆਪਾਂ ਸੰਕਲਪ ਲੈ ਲਈਏ ਕਿ ਸਾਲ ਵਿੱਚ ਸ੍ਰੀ ਅੰਮ੍ਰਿਤਸਰ ਇੱਕ ਵਾਰੀ ਜ਼ਰੂਰ ਜਾਵਾਂਗੇ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਸਾਲ ਚ ਇੱਕ ਵਾਰੀ ਜ਼ਰੂਰ ਕਰਾਂਗੇ, ਸ੍ਰੀ ਪਟਨਾ ਸਾਹਿਬ ਹਰਿਮੰਦਰ ਤਖ਼ਤ ਦੇ ਦਰਸ਼ਨ ਕਰਨ ਸਾਲ ਚ ਇੱਕ ਵਾਰੀ ਜਾਵਾਂਗੇ, ਸ੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਨ ਜਾਵਾਂਗੇ, ਜੋ ਵੀ ਪੁਰਨਾ ਕਰ ਲਈਏ ਉਹ ਜਾਣਾ ਪੈਂਦਾ ਹੈ। ਸ੍ਰੀ ਅਮਰਦਾਸ ਜੀ ਨੇ ਸੰਕਲਪ ਕਰ ਲਿਆ 6 ਮਹੀਨਿਆਂ ਬਾਅਦ ਜਾਵਾਂ, ਔਰ ਕਰੜਾ ਪ੍ਰਕਰਣੇ ਕਰ ਲਿਆ ਕਿ ਪੈਦਲ ਜਾਵਾਂ। ਉਸ ਵੇਲੇ ਘੋੜੇ ਰੱਥ ਗੱਡੇ ਹੁੰਦੇ ਸਨ, ਜਿਹੜਾ ਪੈਦਲ ਨਹੀਂ ਤੁਰ ਸਕਦਾ ਗੱਡੇ ਤੇ ਚਲਾ ਜਾਵੇ, ਨਾਲੇ ਛੇਤੀ ਪਹੁੰਚ ਜਾਂਦਾ ਤੇ ਨਾਲੇ ਆਰਾਮ ਰਹਿੰਦਾ ਸਰੀਰ ਨੂੰ। ਅੱਜ ਕੱਲ੍ਹ ਤਾਂ ਜਹਾਜ਼ ਆ ਗਏ, ਰੇਲ ਗੱਡੀਆਂ ਆ ਗਈਆਂ, ਉਦੋਂ ਬੈਲ ਗਾੜੀਆਂ ਸਨ ਜਾਂ ਘੋੜੇ ਸਨ ਜਾਂ ਰੱਥ ਸਨ। ਪਰ ਮਹਾਰਾਜ ਅਮਰਦਾਸ ਜੀ ਕਹਿੰਦੇ ਨਾ ਗੱਡੇ ਤੇ ਜਾਵਾਂਗੇ ਨਾ ਰੱਥ ਤੇ, ਪੈਦਲ ਹੀ ਜਾਵਾਂਗੇ।
ਸੁਰਸਰੀ ਨੀਰ ਇਸ਼ਨਾ ਨਹੀਂ ਤਰ ਹਰਕ ਵਿਚਾਲੇ।
ਸੁਰਸਰੀ, ਸਰੀ ਨਾਮ ਨਦੀ ਦਾ ਹੈ, ਸੁਰ ਨਾਮ ਦੇਵਤਿਆਂ ਦਾ ਹੈ। ਜੋ ਦੇਵਤਿਆਂ ਦੀ ਨਦੀ ਗੰਗਾ ਹੈ, ਦੇਵ ਨਦੀ ਹੈ, ਉਹਦੇ ਕੰਢੇ ਜਾ ਕੇ ਇਸ਼ਨਾਨ ਕਰਿਆ ਕਰਾਂਗੇ, ਕੁਝ ਸਮਾਂ ਬਹਿ ਕੇ ਗੰਗਾ ਮਾਤਾ ਦਾ ਭਜਨ ਕਰਿਆ ਕਰਾਂਗੇ।
ਨਿਦੇ ਕਾਮਨਾ ਹੀਨ ਹੋਏ ਪੂਜੈ ਸਿੱਧ ਤੀਰਾ,
ਔਰ ਨਿਸ਼ਕਾਮ ਹੋ ਕੇ ਗੰਗਾ ਦੀ ਸੇਵਾ ਕਰਾਂਗੇ। ਭਗਤੀ ਦੋ ਪ੍ਰਕਾਰ ਦੀ, ਇੱਕ ਨਿਸ਼ਕਾਮ ਹੋ ਕੇ ਇੱਕ ਸਾਕਾਮ ਹੋ ਕੇ ਕੀਤੀ ਜਾਂਦੀ ਹੈ। ਸਕਾਮ ਹੋ ਕੇ ਹੁੰਦਾ ਮੈਨੂੰ ਆਹ ਚੀਜ਼ ਮਿਲ ਜੇ, ਪੁੱਤਰ ਦੀ ਸ਼ਾਦੀ ਹੋ ਜਾਵੇ, ਬੱਚਿਆਂ ਦੀ ਪੜ੍ਹਾਈ ਲਿਖਾਈ ਚੰਗੀ ਹੋ ਜਾਵੇ, ਨੌਕਰੀ ਚੰਗੀ ਮਿਲ ਜਾਵੇ, ਅਸੀਂ ਇੰਨੀਆਂ ਪੰਚਮੀਆਂ ਸ੍ਰੀ ਦੁਖ ਨਿਵਾਰਨ ਸਾਹਿਬ ਜਾ ਕੇ ਇਸ਼ਨਾਨ ਕਰਾਂਗੇ, ਸ੍ਰੀ ਤਰਨ ਤਾਰਨ ਸਾਹਿਬ ਮੱਸਿਆ 12 ਨਹਾਵਾਂਗੇ, ਅੰਮ੍ਰਿਤਸਰ ਦੀਵਾਲੀ ਦਾ ਇਸ਼ਨਾਨ, ਵਿਸਾਖੀ ਦਾ ਇਸ਼ਨਾਨ ਕਰਾਂਗੇ। ਇਹ ਜੋ ਹੈ, ਇਹ ਹੈ ਸਾਕਾਮ, ਵੀ ਮੈਂ ਕਾਮਨਾ ਦੇ ਨਾਲ ਸੇਵਾ ਕਰਾਂਗਾ, ਮੇਰੀ ਪੂਰੀ ਹੋ ਜਾਵੇ, ਮੈਂ ਇਹ ਚੀਜ਼ ਕਰਾਂਗਾ, ਇਹ ਕਰਾਂਗਾ। ਦੂਸਰੀ ਨਿਸ਼ਕਾਮ ਹੈ, ਮੈਨੂੰ ਕੁਝ ਨਹੀਂ ਚਾਹੀਦਾ, ਸੇਵਾ ਹੀ ਚਾਹੀਦੀ ਹੈ। ਸ੍ਰੀ ਅਮਰਦਾਸ ਜੀ ਪ੍ਰਣ ਕਰ ਲਿਆ ਵੀ ਨਿਸ਼ਕਾਮ ਹੋ ਕੇ ਸੇਵਾ ਕਰ। ਜਿਹੜਾ ਸਕਾਮ ਹੈ ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ, ਜਿਹੜਾ ਨਿਸ਼ਕਾਮ ਹੈ ਉਹਦੀ ਭਗਤੀ ਹੋਰ ਜ਼ਿਆਦਾ ਦ੍ਰਿੜ ਹੋ ਜਾਂਦੀ ਹੈ। ਫਾਇਦਾ ਹੀ ਫਾਇਦਾ ਸਾਧ ਸੰਗਤ ਜੀ, ਕਾਮਨਾ ਵਾਲੇ ਨੂੰ ਵੀ ਫਾਇਦਾ। ਕਈ ਵਾਰੀ ਐਸਾ ਵੀ ਹੁੰਦਾ ਕਾਮਨਾ ਵਾਲਾ ਕਾਮਨਾ ਦੀ ਪੂਰਤੀ ਤੋਂ ਬਾਅਦ ਹੋਰ ਜੁੜ ਜਾਂਦਾ ਤੇ ਉਹ ਅਖੀਰ ਟਿਕਾਣੇ ਪਹੁੰਚ ਜਾਂਦਾ। ਗੁਰੂ ਗ੍ਰੰਥ ਸਾਹਿਬ ਗੌੜੀ ਰਾਗ ਚ ਮਹਾਰਾਜ 5ਵੇਂ ਪਾਤਸ਼ਾਹ ਬਚਨ ਕਰਦੇ, ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਥ ਮੁਕਤ ਪਦ ਦੀਤ। ਆਪਣੇ ਲੋਭ ਲਈ ਅਸੀਂ ਯਾਰ ਬਣਾਇਆ ਸੀ ਗੁਰੂ ਨੂੰ, ਗੁਰੂ ਨੇ ਲੋਕ ਵੀ ਸਵਾਰ ਦਿੱਤਾ, ਸਾਡਾ ਪਰਲੋਕ ਵੀ ਸਵਾਰ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੰਗਾ ਮਾਤਾ, ਮੈਂ ਤੇਰੀ ਸੇਵਾ ਕਰਾਂਗਾ ਪਰ ਮੰਗਾਂਗਾ ਕੁਝ ਨਹੀਂ, ਇਹ ਵੀ ਨਾਲ ਕਹਿ ਦਿੱਤਾ।
ਚੰਦਨ ਚਰਚਿਤ ਕੁਸਮ ਗਨ ਅਰਪੈ ਹੋਰ ਧੀਰਾ।
ਗੰਗਾ ਜੀ ਦੇ ਯਾਤਰਾ ਤੇ ਜਾਣਾ, ਚੰਦਨ ਦੀ ਸੁਗੰਧੀ ਵਾਲੀ ਧੂਫ ਦੇਣੀ। ਅੱਜ ਵੀ ਸਾਧ ਸੰਗਤ ਜੀ ਹਰ ਕੀ ਪੌੜੀ ਤੇ ਸ਼ਾਮ ਨੂੰ ਜਦੋਂ ਗੰਗਾ ਜੀ ਦੀ ਆਰਤੀ ਹੁੰਦੀ ਹੈ, ਦੇਖਣ ਵਾਲਾ ਦ੍ਰਿਸ਼ ਹੁੰਦਾ ਹੈ, ਬੜੀ ਭਾਵਨਾ ਨਾਲ ਉਹ ਲੋਕ ਆਰਤੀ ਕਰਦੇ। ਗੁਲਾਬ ਦੇ ਫੁੱਲ, ਸੋਹਣੇ ਫੁੱਲ ਗੰਗਾ ਵਿੱਚ ਵਹਾਉਂਦੇ ਹੈ। ਇਹ ਠੀਕ ਹੈ ਵੀ ਅੱਜ ਕੱਲ੍ਹ ਤੀਰਥਾਂ ਦੇ ਕੰਢੇ ਦੇ ਸਵਾਰਥੀ ਲੋਕ ਬੈਠੇ ਗੰਦਗੀ ਵੀ ਬਹੁਤ ਪਾਉਂਦੇ ਹੈ, ਜਿੰਨੀ ਸਫਾਈ ਹਰਿਦੁਆਰ ਹੋਣੀ ਚਾਹੀਦੀ ਹੈ ਉਤਨੀ ਨਹੀਂ ਮਿਲਦੀ, ਔਰ ਜੋੜੇ ਪਾ ਕੇ ਵੀ ਗੰਗਾ ਦੇ ਕੰਢੇ ਤੇ ਫਿਰੀ ਜਾਂਦੇ ਹੈ। ਪਰ ਵਾਸਤਵਿਕ ਜੋ ਮਰਜ਼ਾਦਾ ਭਗਤਾਂ ਦੀ ਹੈ ਉਹ ਸਤਿਕਾਰ ਭਾਵਨਾ ਰੱਖਣੀ, ਉਥੋਂ ਲਾਭ ਹੁੰਦਾ, ਕਿਉਂਕਿ ਭਗਤੀ ਅੰਦਰ ਭਿੱਜਣਾ ਨੇ ਭਗਤੀ ਨਾਲ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੰਗਾ ਚ ਨਹਾ ਕੇ ਤਨ ਭਿੱਜੇਗਾ, ਭਗਤੀ ਚ ਨਹਾ ਕੇ ਮਨ ਭਿੱਜੇਗਾ। ਜਿਨ੍ਹਾਂ ਚਿਰ ਮਨ ਨਹੀਂ ਭਿੱਜਦਾ ਉਹਨਾਂ ਚਿਰ ਤਨ ਭਿੱਜੇ ਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਕਰਕੇ ਮੈਂ ਇਸ਼ਨਾਨ ਕਰ ਰਿਹਾ, ਗੰਗਾ ਦੇਵਤਿਆਂ ਦੀ ਨਦੀ ਹੈ, ਇਹ ਗੰਗਾ ਭਗਵਾਨ ਵਿਸ਼ਨੂੰ ਜੀ ਦੇ ਚਰਨਾਂ ਦਾ ਧੋਣ ਹੈ। ਜਿਹੜਾ ਬਲ ਰਾਜੇ ਨੇ ਭਗਵਾਨ ਸ੍ਰੀ ਵਿਸ਼ਨੂੰ ਜੀ 52 ਅਵਤਾਰ ਵਿੱਚ ਆਏ ਸਨ, ਉਹਨਾਂ ਦੇ ਚਰਨ ਧੋਏ ਸਨ, ਉਹ ਜਿਹੜਾ ਚਰਨਾਂ ਦਾ ਅੰਮ੍ਰਿਤ ਸੀਗਾ ਉਹ ਭਗਵਾਨ ਸ਼ਿਵ ਜੀ ਨੇ ਆਪਣੀਆਂ ਜਟਾਂ 'ਚ ਸਾਂਭ ਲਿਆ ਸੀ। ਕਈ ਯੁੱਗ ਭਗਵਾਨ ਸ਼ਿਵ ਜੀ ਦੀਆਂ ਜਟਾਂ 'ਚ ਪਹਾੜਾਂ ਵਿੱਚ ਹੀ ਗੰਗਾ ਪਈ ਰਹੀ। ਫਿਰ ਇੱਕ ਮਹਾਂਪੁਰਸ਼ ਤਪਸਵੀ ਰਾਜਾ ਭਗੀਰਥ ਹੋਇਆ, ਉਹਨੇ ਸਾਧ ਸੰਗਤ ਜੀ ਬੜੀ ਭਾਰੀ ਗੰਗਾ ਦੀ ਭਗਤੀ ਕੀਤੀ, ਸ਼ਿਵ ਜੀ ਦੀ ਭਗਤੀ ਕੀਤੀ, ਵਿਸ਼ਨੂੰ ਦੀ ਭਗਤੀ ਕੀਤੀ, ਵੱਖ ਵੱਖ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਕੇ ਅਕਾਲ ਪੁਰਖ ਨਾਲ ਗੱਲ ਕੀਤੀ ਕਿ ਮਹਾਰਾਜ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਲਈ ਕੋਈ ਐਸੀ ਕਿਰਪਾ ਕਰੋ ਕਿ ਧਰਤੀ ਤੇ ਗੰਗਾ ਚੱਲੇ। ਉਹ ਗੰਗਾ ਨੂੰ ਲੈ ਕੇ ਆਇਆ। ਗੁਰੂ ਰਾਮਦਾਸ ਜੀ ਗੱਲ ਗੁਰਬਾਣੀ ਜਿਸ ਤਰ੍ਹਾਂ ਲਿਖਦੇ ਨੇ, ਜਾਰ ਨਵੀ ਤਪੈ ਭਗੀਰਥ ਆਣੀ, ਕੇਦਾਰ ਥਾ ਪਿਓ ਮਹਿ ਸਾਈ। ਜਾਰ ਨਵੀ ਨਾਮ ਜਾਨਵੀ ਤੋਂ ਬਣਿਆ ਹੈ। ਜਾਨਵੀ ਕਹਿੰਦੇ ਨੇ ਗੋਡੇ, ਜਾਨੂ। ਭਗਵਾਨ ਸ੍ਰੀ ਵਿਸ਼ਨੂੰ ਜੀ ਮਹਾਰਾਜ ਦੇ ਗੋਡਿਆਂ ਤੱਕ ਜੋ ਜਲ ਸੀ ਉਹ ਪਾਇਆ ਸੀ, ਉਹਨਾਂ ਦੇ ਗੋਡਿਆਂ ਚੋਂ ਗੰਗਾ ਪੈਦਾ ਹੋਈ। ਜਾਨਵੀ ਤੋਂ ਜਾਨਵੀ ਸ਼ਬਦ ਆ ਗਿਆ ਬਾਣੀ। ਜਾਨਵੀ ਤਪੈ ਭਗੀਰਥ ਆਣੀ, ਗੰਗਾ ਜਾਨਵੀ ਵੀ ਗੰਗਾ ਨੂੰ ਹੀ ਕਹਿੰਦੇ ਨੇ। ਗੰਗਾ ਭਗੀਰਥ ਲੈ ਕੇ ਆਇਆ। ਸੋ ਸਾਧ ਸੰਗਤ ਜੀ, ਐਸੀ ਪਵਿੱਤਰ ਨਦੀ ਦੀ ਸੇਵਾ ਸ੍ਰੀ ਅਮਰਦਾਸ ਜੀ ਸ਼ਰਧਾ ਨਾਲ ਕਰਨ ਲੱਗੇ ਹਨ।
ਭੁਖਵੇਂ ਧੂਪ ਸੁਨ ਅਮਰ ਹੋਏ ਜਲ ਡਾਲ ਪਤਾਸੇ।
ਧੂਪ ਦਿੰਦੇ ਨੇ ਔਰ ਮਿੱਠੇ ਪਤਾਸੇ, ਘੱਟੋ ਘੱਟ 5 ਪਤਾਸੇ ਗੰਗਾ ਚ ਜ਼ਰੂਰ ਪਾਉਂਦੇ ਨੇ।
ਚੰਦਨ ਚਰਚਿਤ ਕੁਸਮ ਗਨ ਅਰਪੈ ਔਰ ਧੀਰਾ।
ਚੰਦਨ ਦੇ ਨਾਲ, ਕੇਸਰ ਦੇ ਨਾਲ ਤਿਲਕ ਦਿੰਦੇ ਨੇ ਔਰ ਸੋਹਣੀਆਂ ਚੀਜ਼ਾਂ, ਨਾਰੀਅਲ ਫੁੱਲ ਉਹ ਪੱਤਿਆਂ ਵਿੱਚ ਧਰ ਕੇ ਦੋਨਾਂ ਬਣਾ ਕੇ ਤੇ ਗੰਗਾ ਦੀ ਭੇਟਾ ਦਿੰਦੇ ਨੇ।
ਬਸ ਕਰੇ ਤੇ ਸਕੂਲ ਪਰਨੇ ਕਰ ਉਪਵਾਸੇ।
ਔਰ ਕਪੂਰ ਦੀਆਂ ਟਿੱਕੀਆਂ ਨੂੰ ਲੈ ਕਰਕੇ ਉਹਨੂੰ ਪੱਤੇ ਤੇ ਧਾਰ ਕੇ ਉਹਦੇ ਨਾਲ ਉਹ ਧੂਪ ਬਾਲ ਦਿੰਦੇ ਨੇ, ਅਗਨੀ ਲਾ ਦਿੰਦੇ ਨੇ, ਉਹ ਨਦੀ ਚ ਰੁੜਦੀ ਜਾਂਦੀ ਹੈ। ਔਰ ਉਹਦੇ ਕੰਡੇ ਦੇ ਰਹਿ ਕੇ ਵਰਤ ਵੀ ਰੱਖਦੇ ਨੇ। ਜੋ ਵਰਤ ਹੈ ਇਹ ਸਾਧ ਸੰਗਤ ਜੀ ਸਰੀਰ ਦੀ ਸ਼ੁੱਧੀ ਦਾ ਸਾਧਨ ਹੈ। ਜੇ ਸਰੀਰ ਦੀ ਸ਼ੁੱਧੀ ਹੋਏਗੀ ਨਾਲ ਮਨ ਦੀ ਵੀ ਹੋਏਗੀ। ਬਹੁਤਾ ਖਾਵਾਂਗੇ ਆਲਸ ਆਏਗੀ, ਨੀਂਦ ਆਏਗੀ, ਸੌ ਜਾਵਾਂਗੇ। ਥੋੜਾ ਸਮੇਂ ਥੋੜਾ ਹੀ ਖਾਵੇ। ਵਰਤ ਰੱਖਣ ਦਾ ਮਤਲਬ ਹੈ ਘੱਟ ਖਾ ਕੇ ਭਗਤੀ ਕਰਨੀ। ਗੰਗਾ ਜੀ ਦੇ ਕੰਡੇ ਤੇ ਬੈਠ ਕੇ ਸ੍ਰੀ ਅਮਰਦਾਸ ਜੀ ਉਪਵਾਸ ਕਰਦੇ ਨੇ, ਨਾਮ ਜਪਦੇ ਨੇ।
ਅਦਕ ਭਾਉ ਤਰ ਜਾਤੇ ਜੈਕਾਰ ਉਚਾਰੇ।
ਹਜ਼ਾਰਾਂ ਭਗਤ ਜੈ ਗੰਗਾ ਮਈਆ ਦੀ, ਜੈ ਗੰਗਾ ਦੀ, ਜੈ ਗੰਗੇ, ਹਰ ਹਰ ਗੰਗੇ ਕਰਦੇ ਜਾਂਦੇ। ਉਹਨਾਂ ਦੇ ਨਾਲ ਸ੍ਰੀ ਅਮਰਦਾਸ ਜੀ ਵੀ ਜਾਂਦੇ ਨੇ।
ਇਸੀ ਰੀਤ ਨਿਸ਼ਕਾਮੀ ਬੋ ਬਾਰ ਪਧਾਰੇ।
ਨਿਸ਼ਕਾਮ ਹੋ ਕੇ ਜਾਂਦੇ, ਕਈ ਸਾਕਾਮ ਜਾਂਦੇ, ਵੈਸੇ ਤਾਂ ਹੁਣ ਸਾਕਾਮ ਹੀ ਜਾਂਦੇ ਹੈ ਸਾਧ ਸੰਗਤ। ਬਹੁਤੇ ਭਗਤ ਸਾਕਾਮ ਜਾਂਦੇ, ਲੋੜ ਹੋਵੇ ਜਾਂਦੇ, ਕਦੇ ਲੋੜ ਹੋਵੇ ਨਾ ਹੋਵੇ ਕੋਈ ਨਹੀਂ ਜਾਂਦਾ। ਆਪਣਾ ਵੀ ਇਹੀ ਹਾਲ ਹੈ, ਅੰਮ੍ਰਿਤਸਰ ਜਾਣਾ ਕੋਈ ਤੰਮ ਪੈ ਜਾਵੇ ਜਾਂਦੇ, ਬਿਨਾਂ ਤੰਮ ਦੇ ਕੋਈ ਨਹੀਂ ਜਾਂਦਾ ਦਰਸ਼ਨ ਕਰਨ। ਦਰਸ਼ਨ ਕਰਨ ਵੀ ਜਾਣਾ ਤਾਂ ਉਦੋਂ ਕੋਈ ਨਾ ਕੋਈ ਸਿੱਖ ਮਹਾਰਾਜ ਕੋਲੋਂ ਮੰਗ ਹੀ ਮੰਗਣੀ ਹੈ। ਨਿਸ਼ਕਾਮ ਹੋ ਕੇ ਕੋਈ ਬਿਰਲਾ ਹੀ ਜਾਂਦਾ ਜਿੱਥੇ ਮਹਾਰਾਜ ਦੀ ਕਿਰਪਾ ਹੈ। ਪਰ ਅਮਰਦਾਸ ਜੀ ਹਰ ਵਾਰੀ ਨਿਸ਼ਕਾਮ ਹੋ ਕੇ ਜਾਂਦੇ, ਕੋਈ ਮੰਗ ਨਹੀਂ ਲੈ ਕੇ ਜਾਂਦੇ।
ਭਈ ਅਤ ਪਵਿੱਤਰ ਯਾਤਰਾ ਕੋ ਕਰੈ ਸਰਬ ਵਿਕਾਰ ਦੇ ਪਰ ਹਰੈ।
ਅਤਿ ਪਵਿੱਤਰ ਯਾਤਰਾ ਗੰਗਾ ਜੀ ਦੀ ਹੈ ਜਿਹੜੀ ਸ੍ਰੀ ਅਮਰਦਾਸ ਜੀ ਕਰਦੇ ਹਨ। ਔਰ ਐਸੀ ਯਾਤਰਾ ਚ ਨਿਸ਼ਕਾਮ ਭਾਵਤਾ ਹੋਣ ਕਰਕੇ ਵਿਕਾਰ ਸਾਰੇ ਖਤਮ ਹੋ ਗਏ, ਕਿਉਂਕਿ ਕਾਮਨਾ ਵਿਕਾਰ ਪੈਦਾ ਕਰਦੀ ਹੈ। ਕਾਮਨਾ ਰਹੀ ਕੋਈ ਨੀ, ਕੇਵਲ ਤੇ ਕੇਵਲ ਗੰਗਾ ਦੀ ਭਗਤੀ ਹੈ। ਵਿਕਾਰ ਕਿੱਥੋਂ ਆਉਣਗੇ? ਵਿਕਾਰ ਤੋਂ ਰਹਿਤ ਹੋ ਕੇ ਯਾਤਰਾ ਕਰਦੇ ਨੇ।
ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰੈ ਸੁਚ ਸੰਜਮ ਕੇ ਸਾਥ ਸਿਧਾਰੈ।
ਬੜੀ ਸੋਚ ਨਾਲ, ਬੜੇ ਸੰਜਮ ਨਾਲ ਜਾਂਦੇ ਨੇ। ਨੇਤਰਾਂ ਕਰਕੇ, ਮਨ ਕਰਕੇ, ਇੰਦਰੀਆਂ ਕਰਕੇ ਕੋਈ ਪਾਪ ਨਹੀਂ ਕਰਦੇ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈਣ ਹੈ। ਦੇਹ ਬਹੀਨ ਸਨੇਹ ਸਭੈ ਤਨ ਨੇਹ ਬਿਰਖਤ ਅਗੇ ਅਸ਼ੈ ਹੈ। ਜਿਹੜੀ ਇੱਕ ਉੱਚੀ ਅਵਸਥਾ ਹੈ ਉਹ ਮਹਾਰਾਜ ਸ੍ਰੀ ਅਮਰਦਾਸ ਜੀ ਦੀ ਬਣੀ ਹੋਈ ਹੈ।
ਕਸ਼ਟ ਮਾਸ ਬੀਤੇ ਜਬ ਜਾਵੈ ਗ੍ਰਹਿ ਵੀ ਬੈਠੇ ਸੁਰ ਸਰੀ ਧਿਆਵੈ।
6 ਮਹੀਨੇ ਜਦੋਂ ਹੋ ਜਾਂਦੇ ਨੇ ਉਸੇ ਵੇਲੇ ਗੰਗਾ ਦਾ ਖਿਆਲ ਆ ਜਾਂਦਾ, ਚਲੋ ਚਲੀਏ ਯਾਤਰਾ ਦਾ। ਔਰ ਯਾਤਰਾ ਕਰਕੇ ਆ ਕੇ ਭੁੱਲ ਨਹੀਂ ਜਾਂਦੇ ਗੰਗਾ ਜੀ ਨੂੰ। ਘਰ ਬੈਠੇ ਵੀ ਗੰਗਾ ਮਾਤਾ ਦੀ ਜੈ, ਗੰਗਾ ਮਾਤਾ ਦੀ ਜੈ ਉਹੀ ਜਪਦੇ ਨੇ। ਕਿਉਂਕਿ ਸਾਧ ਸੰਗਤ ਜੀ ਅਸੀਂ ਲੋਕ ਕੀ ਕਰਦੇ ਹਾਂ, ਕਈ ਸਾਡੇ ਵਿੱਚੋਂ 40 ਦਿਨ ਦਾ ਜਪ ਕਰਦੇ ਨੇ। ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਕੋਲ ਐਤਕੀ ਅਸੀਂ ਬੈਠੇ ਸੀ, ਕੁਝ ਪੰਜ ਚਾਰ ਉੱਥੇ ਅਭਿਆਸੀ ਸਿੰਘ ਵੀ, ਕਿਵੇਂ ਆਏ ਭਾਈ, ਕਹਿੰਦੇ ਜੀ 40 ਦਿਨ ਜਪ ਕਰਨਾ ਹੈ। ਉਹ ਕਹਿੰਦੇ 40ਵੇਂ ਦਿਨ ਕਰਕੇ ਤੇ 41ਵੇਂ ਦਿਨ ਫਤਿਹ ਨਾ ਮਜਾ ਦਿਆ ਤੇ 41ਵੇਂ ਦਿਨ ਦੁੱਗਣਾ ਕਰਿਆ ਜੇ। ਜਪ ਕਰਨ ਦਾ ਮਤਲਬ ਹੈ ਵੀ ਚੱਲ ਪਵੇ ਕੰਮ, ਇਹ ਥੋੜਾ ਵੀ 40 ਦਿਨ ਕਰਕੇ ਤੇ ਪਿੱਛੇ ਛੱਡ ਦਿਓ। ਉਹ ਤੇ ਗੱਡੀ ਸਟਾਰਟ ਕਰਨੀ ਔਖੀ, ਉਹ ਤੁਸੀਂ ਕਰ ਲਈ, ਹੁਣ ਚਲਾਈ ਚੱਲੋ, ਛੱਡਣਾ ਥੋੜਾ ਉਹਨੂੰ। ਉਹ ਤਾਂ 40 ਦਿਨ ਦਾ ਸਟਾਰਟਿੰਗ ਹੈ ਤੁਹਾਡੀ, ਇਹ ਲਗਾਤਾਰ ਨੇਮ ਨਾਲ ਕਰਾਂਗੇ, ਚੱਲ ਪਏਗਾ ਕੰਮ। ਸੋ ਅਮਰਦਾਸ ਜੀ ਘਰ ਆ ਕੇ ਵੀ ਗੰਗਾ ਦਾ ਜਾਪ ਨਹੀਂ ਛੱਡਦੇ, ਧਿਆਨ ਨਹੀਂ ਛੱਡਦੇ।
ਉਨ ਮਿਸਤੀ ਬਾਰ ਗਏ ਜਬ ਦੇ ਜਰਜਰੀ ਭੂਤ ਭਈ ਤਬ,
19 ਗੇੜੇ ਹੋ ਗਏ, 19 ਵਾਰ 19 ਦਰਸ਼ ਗੇੜੇ ਸ੍ਰੀ ਗੰਗਾ ਜੀ ਦੀ ਯਾਤਰਾ ਸ੍ਰੀ ਅਮਰਦਾਸ ਜੀ ਕਰ ਲਈ। ਸਰੀਰ ਕਮਜ਼ੋਰ ਹੋ ਰਿਹਾ, ਦਿਨੋ ਦਿਨ ਬੁਢੇਪਾ ਆ ਰਿਹਾ ਹੈ।
ਚਲੇ ਚਰਨ ਸਿਮਰਨ ਕੋ ਕਰਤੇ ਉੱਚੇ ਜੈ ਜੈਕਾਰ ਉਚਰਤੇ,
19ਵੀਂ ਵਾਰ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਬਾਸਰਕੇ ਤੋਂ ਹਰਿਦੁਆਰ 4.5 ਕਿਲੋਮੀਟਰ ਹੈ। 500 ਕਿਲੋਮੀਟਰ ਜਾਣਾ ਹੋਵੇ ਅੱਜ ਕੱਲ ਦੇ ਬੰਦੇ ਕੋਲੋਂ ਪੈਦਲ ਜਾਣਾ 15 ਦਿਨਾਂ ਚ ਅਪੜਿਆ ਹੀ ਜਾਂਦਾ ਹੈ। ਪੁਰਾਣੇ ਠੀਕ ਬਲੀ ਸਨ, ਦੁੱਗਣਾ ਸਮਾਂ ਅੱਜ ਲਾਉਂਦੇ ਹਾਂ, ਇਸ ਤੋਂ ਅੱਧਾ ਲਾ ਲਈਏ ਤਾਂ ਵੀ ਹਫ਼ਤਾ ਜਾਂਦਿਆਂ ਲੱਗ ਹੀ ਜਾਂਦਾ ਸੀ, ਉਹ ਵੀ ਬੜਾ ਜ਼ੋਰ ਲਾ ਕੇ। ਅਕਸਰ ਹੈ ਤਾਂ ਇਨਸਾਨ ਹੀ ਹੈ ਨਾ, ਕਿੰਨਾ ਕੁ ਤੁਰੇਗਾ। ਫਿਰ ਜਾਣਾ ਬਿਰਧ ਅਵਸਥਾ, ਤੁਰੇ ਜਾਂਦੇ ਨੇ ਹਰ ਵਾਰੀ ਗੰਗਾ ਦੀ ਯਾਤਰਾ ਚ ਵਿਘਨ ਨਹੀਂ ਪੈਣ ਦਿੰਦੇ।
ਔਰ 20ਵੀਂ ਵਾਰ ਪਧਾਰੇ ਫਿਰ ਮੇਰਾ ਗ੍ਰਾਮ ਪੰਥ ਮਝਾਰੇ,
ਸਾਧ ਸੰਗਤ ਜੀ ਹੁਣ 20ਵੀਂ ਵਾਰ ਗਏ। ਰਸਤੇ ਚ ਇੱਕ ਮੇੜਾ ਪਿੰਡ ਆਉਂਦਾ ਹੈ, ਜਦੋਂ ਉਥੇ ਪਹੁੰਚੇ
ਬਸੈ ਬਿਪਰਿਕ ਤੈ ਅਵਦਾਤ ਉਤੋਂ ਸਾਰ ਸੁਤ ਪੰਬੀ ਜਾਤ।
ਸਾਧ ਸੰਗਤ ਜੀ ਬ੍ਰਾਹਮਣਾਂ ਦੇ 6 ਕੁਨਬੇ ਹਨ ਵੱਡੇ, ਜਿਨ੍ਹਾਂ ਚੋਂ ਸਾਰ ਸੁਤ ਬ੍ਰਾਹਮਣ, ਜਿਵੇਂ 100 ਸਾਥੀ ਚ ਵੀ ਆਉਂਦਾ ਹੈ, ਸਾਰ ਸੁਤ ਖਾਲਸੇ ਕੀ ਜੁਗਤ। ਜਦੋਂ ਬ੍ਰਾਹਮਣਾਂ ਨੇ ਇਤਰਾਜ ਕੀਤਾ, ਮਹਾਰਾਜ ਤੁਸੀਂ ਖਾਲਸਾ ਸਾਜ ਦਿੱਤਾ, ਅਸੀਂ ਕਿੱਥੇ ਜਾਵਾਂਗੇ, ਪ੍ਰਸ਼ਾਦਾ ਪਾਣੀ ਸਾਡਾ ਕਿਵੇਂ ਚੱਲੇਗਾ। ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਖੰਡੇ ਦਾ ਅੰਮ੍ਰਿਤ ਛਕ ਲਓ, ਖਾਲਸਾ ਤੁਹਾਡੀ ਵੀ ਪੂਜਾ ਕਰੇਗਾ। ਬਾਕੀ ਬ੍ਰਾਹਮਣ ਮੰਨੇ ਨਹੀਂ, ਕਹਿੰਦੇ ਅਸੀਂ ਬ੍ਰਾਹਮਣ ਗੁਰੂ ਹਾਂ, ਅਸੀਂ ਤੁਹਾਡੇ ਸਿੱਖ ਕਿਵੇਂ ਬਣੀਏ, ਕਾਨ ਕੁਬਜੀਏ, ਕਨੌਜੀਏ, ਭਾਰਦਵਾਜੀਏ। ਇਹ 6 ਕਿਸਮ ਦੇ ਹੁੰਦੇ ਹਨ। ਜਿਹੜੇ ਸਾਰਸਤ ਹਨ, ਇਹ ਸੁਰਸਤੀ ਨਦੀ ਦੇ ਕੰਢੇ ਤੇ ਵਸਦੇ ਸਨ, ਬਹੁਤੇ ਰਿਗਵੇਦ ਦੇ ਮੰਤਰ ਇਹਨਾਂ ਨੇ ਹੀ ਲਿਖੇ ਹਨ। ਸਾਰਸਤ ਬ੍ਰਾਹਮਣਾਂ ਨੂੰ ਸਰਸਤੀ ਨਦੀ ਦੇ ਕੰਢੇ ਤੇ ਬਹਿਣ ਕਰਕੇ ਸਾਰਸਤ ਕਿਹਾ ਜਾਂਦਾ ਹੈ। ਇਹ ਸਾਰਸਤੀ ਜਿਹੜੇ ਬ੍ਰਾਹਮਣ ਹਨ, ਇਹਨਾਂ ਨੇ ਮਹਾਰਾਜ 10ਵੇਂ ਪਾਤਸ਼ਾਹ ਦਾ ਵਚਨ ਮੰਨ ਲਿਆ। ਕਹਿਣ ਲੱਗੇ ਗਰੀਬ ਨਿਵਾਜ ਸਾਨੂੰ ਖੰਡੇ ਦਾ ਅੰਮ੍ਰਿਤ ਦੇ ਦਿਓ, ਅਸੀਂ ਕੇਸ ਰੱਖਾਂਗੇ, ਕਿਰਪਾਨ ਸਜਾਵਾਂਗੇ, ਖਾਲਸੇ ਚ ਰਵਾਂਗੇ। ਫਿਰ ਉੱਥੇ ਵਚਨ ਆਇਆ 100 ਸਾਖੀ ਜੀ, ਸਾਰਸਤ ਖਾਲਸੇ ਕੀ ਜੁਗਤ। ਸੋ ਸਾਰਸਤ ਬ੍ਰਾਹਮਣ ਜਿਹੜੇ ਹਨ, ਉਹਨਾਂ ਦੇ ਵਿੱਚ ਬਹੁਤ ਸਾਰੇ ਪੁਰਾਣੇ ਵੀ ਗੁਰੂ ਘਰ ਨਾਲ ਜੁੜੇ ਹਨ। ਪੰਡਿਤ ਦੁਰਗਾ ਦਾਤ ਭੰਬੀ ਸਾਰਸਤ ਦਾ ਇੱਕ ਉਹਨਾਂ ਦਾ ਵੱਡਾ ਭਾਈਚਾਰਾ ਹੈ। ਅੱਗੇ ਉਹਨਾਂ ਦੇ ਗੋਤ ਸਾਰਸਤੀਆਂ ਦੇ ਬੜੇ ਹਨ, ਭੰਬੀ ਇੱਕ ਗੋਤ ਉਹਨਾਂ ਦੇ ਅੰਦਰ ਹੈ। ਭੰਬੀ ਗੋਤ ਦਾ ਦੁਰਗਾ ਨਾਮੀ ਪੰਡਿਤ ਮੇੜੇ ਪਿੰਡ ਚ ਰਹਿੰਦਾ ਹੈ।
ਦੁਰਗਾ ਨਾਮ ਭਨੈ ਤਿਸ ਕੇਰਾ ਕਰੇ ਜਾਤਰੀ ਤਾਂ ਬਥੇਰਾ।
ਨਾਮੇ ਪੰਡਿਤ ਉੱਥੇ ਰਹਿੰਦਾ ਹੈ ਔਰ ਧਾਰਮਿਕ ਵਿਅਕਤੀ ਹੈ। ਸਾਧ ਸੰਗਤ ਜੀ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਇੱਕੋ ਪੰਜਾਲੀ ਥੱਲੇ ਜੋ ਦਿੰਦੇ ਹਾਂ, ਜਿਹਦੇ ਨਾਲ ਸਾਡੀ ਵੈ ਦੁਸ਼ਮਣੀ ਪੈ ਜਾਏ ਨਾ। ਅੱਜ ਕੱਲ ਜਿਵੇਂ ਕਿਸੇ ਨੂੰ ਕੋਈ ਗਾਲ ਕੱਢਣੀ ਹੋਵੇ ਤੇ ਉਹਨੂੰ ਕਹਿ ਦਿੰਦੇ ਹਾਂ ਇਹਦੇ RSS ਦਾ ਬੰਦਾ ਹੈ, ਦੂਜੀ ਪਾਰਟੀ ਵਾਲੇ ਵੀ ਉਹੀ ਗੱਲ ਕਹਿ ਦਿੰਦੇ ਆ। ਸਿੱਖਾਂ ਚ ਇਹ ਬਿਮਾਰੀ ਬਹੁਤ ਹੈ, ਵਿਚਾਰ ਕੋਈ ਨਹੀਂ ਕਰਦੇ, ਵੀ ਕੋਈ ਬੰਦਾ ਕਿਹੜੇ ਐਂਗਲ ਤੋਂ ਬੋਲ ਰਿਹਾ, ਕੋਈ ਕਿਹੜੇ ਐਂਗਲ ਤੋਂ ਬੋਲ ਰਿਹਾ। ਤੇ ਇਸੇ ਤਰ੍ਹਾਂ ਜੇ ਕੋਈ ਗੱਲ ਹੋਵੇ ਜਿਹਦੇ ਬਾਹਮਣਵਾਦ ਹੈ, ਮਹਾਰਾਜ ਸੱਚੇ ਪਾਤਸ਼ਾਹ ਦਾ ਮਤ ਐਸਾ ਹੈ, ਉਹਦੇ ਵਿੱਚ ਬੰਦੇ ਦੀ ਜਾਤ ਨਹੀਂ ਦੇਖੀ ਜਾਂਦੀ, ਕਰਮ ਦੇਖਣਾ। ਜੇ ਗੰਗੂ ਨੇ ਪਾਪ ਕੀਤਾ ਤਾਂ ਉਹ ਗੰਗੂ ਬ੍ਰਾਹਮਣ ਨਹੀਂ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਬ੍ਰਾਹਮਣ ਤੇ ਉਹ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਉਹਨੇ ਤੇ ਚੰਡਾਲਾ ਵਾਲਾ ਕੰਮ ਕੀਤਾ, ਉਹਨੂੰ ਤੁਸੀਂ ਬ੍ਰਾਹਮਣ ਕਿਵੇਂ ਕਹਿ ਦਿਓਗੇ? ਉਹ ਬ੍ਰਾਹਮਣ ਕਿੱਥੇ ਹੈ? ਉਹ ਤਾਂ ਚੰਡਾਲ ਹੈ ਜਿਹਨੇ ਪਾਪ ਕੀਤਾ। ਬ੍ਰਾਹਮਣ ਉਹ ਹੈ ਜਿਸਨੇ ਬ੍ਰਹਮ ਦੀ ਵਿਚਾਰ ਕੀਤੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਦੁਰਗਾ ਜਿਹੜਾ ਸੀ ਧਾਰਮਿਕ ਬ੍ਰਾਹਮਣ ਸੀਗਾ, ਚੰਗਾ ਨੇਕ ਇਨਸਾਨ ਸੀ। ਆਪਣੇ ਘਰ 5-7 ਮੰਜੇ ਡਾਹ ਕੇ ਰੱਖਦਾ ਸੀ। ਆਏ ਗਏ ਗੰਗਾ ਯਾਤਰੂਆਂ ਨੂੰ ਬੈਠਾ ਕੇ ਜਲ ਪਾਣੀ ਪੁੱਛਦਾ ਸੀ, ਯਥਾ ਸ਼ਕਤ ਸੇਵਾ ਕਰਦਾ ਸੀ।
ਆਵਤ ਜਾਤ ਪਾਏ ਬਿਸਰਾਮਾ, ਸਾਦਰ ਕਰੇ ਉਤਾਰਨ ਧਾਮਾ।
ਆਉਂਦੇ ਜਾਂਦੇ ਕੋਈ ਸਾਧੂ ਸੰਤ ਮਹਾਤਮਾ ਕੋਈ ਯਾਤਰੀ ਉਹਨੂੰ ਬੇਨਤੀ ਕਰਦਾ ਸੀ, ਆਓ ਸੰਤ ਜੀ ਆਓ ਬੈਠੋ, ਜਲ ਪਾਣੀ ਛਕ ਲਓ। ਜਿੰਨੀ ਕੋਈ ਵਿਚਾਰੇ ਦੀ ਸਮਰੱਥਾ ਸੀ ਪਾਣੀ ਪਿਆਉਣ ਦੀ ਜਾਂ ਪ੍ਰਸ਼ਾਦਾ ਛਕਾਉਣ ਦੀ, ਸੇਵਾ ਕਰਦਾ ਸੀ।
ਤਾਂ ਗਏ ਸ੍ਰੀ ਅਮਰ ਸੁਜਾਨਾ, ਪੰਥ ਤਪਤ ਪਾਨਿਜ ਮਧਿਆਨਾ।
ਦੁਪਹਿਰ ਦਾ ਟਾਈਮ ਸੀ, ਧੁੱਪ ਪੈ ਰਹੀ ਸੀ, ਗਰਮੀ ਬੜੀ ਸੀ। ਦੋ ਘੜੀ ਕਿਸੇ ਦਰਖਤ ਦੀ ਛਾਂ ਮਿਲ ਜਾਵੇ, ਇਹ ਸੋਚ ਕੇ ਤੁਰੇ ਜਾ ਰਹੇ ਸਨ ਕਿ ਦੁਰਗੇ ਦਾ ਘਰ ਆ ਗਿਆ। ਦੁਰਗੇ ਦੇ ਘਰ ਦੇ ਵਿਹੜੇ ਵਿੱਚ 5-7 ਦਰਖਤ ਸਨ ਔਰ 5-7 ਮੰਜੇ ਸਨ, ਜਿਨ੍ਹਾਂ ਵਿੱਚ ਬੜੀ ਸੰਘਣੀ ਛਾਂ ਤੇ ਯਾਤਰੂ ਆਰਾਮ ਕਰ ਰਹੇ ਸਨ।
ਫਿਰੇ ਦੁਪਹਿਰਾ ਇਸ ਬਿਤਾਵਨ, ਪੋੜ ਰਹੇ ਜਿਨ ਕੀਰਤ ਪਾਵਨ।
ਦੁਪਹਿਰਾ ਬਤਾਉਣ ਵਾਸਤੇ ਠਹਿਰ ਗਏ, ਇੱਕ ਮੰਜਾ ਲੈ ਕੇ ਉਹਦੇ ਤੇ ਸ੍ਰੀ ਅਮਰਦਾਸ ਮਹਾਰਾਜ ਜੀ ਚਾਦਰਾ ਤਾਣ ਕੇ ਲੇਟ ਗਏ, ਮੂੰਹ ਤੇ ਪੱਲਾ ਕਰ ਲਿਆ। ਦੋ ਘੜੀ ਦਮ ਲੈ ਕੇ ਫਿਰ ਤੁਰਾਂਗੇ।
ਵਿਦਿਆ ਪਟਿਓ ਸੁਬਿਪਰ ਵਿਸ਼ੇਖਾ, ਸਮੁੰਦਰ ਕਬੀ ਕਿਸਨੇ ਦੇਖਾ।
ਵਿਦਿਆ ਪੜਿਓ ਬਿਪਰ ਵਿਸ਼ੇਖਾ, ਉਹ ਜਿਹੜਾ ਪੰਡਿਤ ਸੀ ਬਹੁਤ ਵਿਦਿਆ ਪੜਿਆ। ਸ਼ਾਮੁਦ੍ਰਿਕ ਇੱਕ ਵਿਦਿਆ ਦਾ ਨਾਮ ਹੈ, ਜਿਸ ਨੂੰ ਜੋਤਿਸ਼ ਵਿਦਿਆ ਕਹਿੰਦੇ ਹਾਂ ਆਪਾਂ। ਔਰ ਉਹ ਸ਼ਾਮੁਦ੍ਰਿਕ ਵਿਦਿਆ, ਸ਼ਾਮੁਦ੍ਰਿਕ ਵਿਦਿਆ ਦਾ ਮਾਰਤੰਡ ਪ੍ਰਕਾਂਡ ਪੰਡਿਤ ਸੀ, ਆਉਣ ਵਾਲੇ ਸਮੇਂ ਦੀਆਂ ਗੱਲਾਂ ਸਭ ਜਾਣਦਾ ਸੀ।
ਸੁੰਦਰ ਪਦ ਅਰਬਿੰਦ ਨਿਹਾਰਾ, ਜਿੰਤੀ ਹੁਤੋ ਸੁਪਦਮ ਅਕਾਰਾ।
ਸ੍ਰੀ ਅਮਰਦਾਸ ਜੀ ਤਾਂ ਆਪਣੇ ਮੰਜੇ ਤੇ ਚਾਦਰ ਲੈ ਕੇ ਲੇਟੇ ਸਨ, ਪੈਰ ਨੰਗੇ ਸਨ। ਚਰਨਾਂ ਵਾਲੇ ਪਾਸੇ ਪੰਡਿਤ ਦੀ ਨਿਗਾਹ ਪਈ, ਦੇਖਿਆ ਕਿ ਪਦਮ ਦਾ ਚਿੰਨ ਪੈਰਾਂ ਵਿੱਚ ਹੈ, ਜਿਵੇਂ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਸੀ। ਭਾਈ ਗੁਰਦਾਸ ਜੀ ਲਿਖਦੇ, ਚਰਨ ਕਮਲ ਵਿੱਚ ਪਦਮ ਹੈ, ਝਿਲ ਮਿਲ ਝਿਲਕੈ ਵਾਂਗੀ ਤਾਰੇ। ਤਾਰੇ ਦੀ ਤਰ੍ਹਾਂ ਉਹ ਲਿਸ਼ਕਦਾ ਹੈ, ਚਮਕਦਾ ਹੈ ਦੂਰੋਂ, ਝਿਲਮਲ ਝਿਲਮਲ ਕਰਦਾ ਹੈ।
ਵਿਖਿਓ ਦੂਰ ਤੇ ਪੁਨ ਡਿਗ ਆਇਓ, ਨੀਕੀ ਰੀਸ ਬੋਰ ਦਰਸਾਇਓ।
ਪਹਿਲਾਂ ਤਾਂ ਉਹਨੇ ਦੂਰੋਂ ਦੇਖਿਆ, ਫਿਰ ਉਹ ਨੇੜੇ ਆ ਗਿਆ। ਸ੍ਰੀ ਅਮਰਦਾਸ ਜੀ ਦੀ ਪੈਂਦ ਵਾਲੇ ਪਾਸੇ ਬਹਿ ਕੇ ਬੜੀ ਗੌਹ ਦੇ ਨਾਲ ਸ੍ਰੀ ਅਮਰਦਾਸ ਜੀ ਦੇ ਪੈਰ ਦੀਆਂ ਰੇਖਾਂ ਪੜਨ ਲੱਗਾ।
ਹਿਰਦੇ ਵਿਚਾਰੈ ਤਰਕ ਅਨੇਕਾ, ਇਹ ਉੱਤਮ ਲੱਛਣ ਪਗ ਏਕਾ।
ਕਹਿਣ ਲੱਗਾ, ਇਹ ਪੈਰ ਦਾ ਚਿੰਨ ਤਾਂ ਇਨਸਾਨੀ ਜਾਮੇ ਚ ਕਿਸੇ ਇਨਸਾਨ ਨੂੰ ਬਿਰਲੇ ਨੂੰ ਮਿਲਦਾ, ਇਨਸਾਨ ਨੂੰ ਨਹੀਂ ਮਿਲਦਾ, ਇਹ ਤਾਂ ਭਗਵਾਨ ਨੂੰ ਮਿਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਿਸ਼ਾਨੀ ਹਰ ਆਦਮੀ ਦੇ ਪੈਰ ਚ ਨਹੀਂ ਹੋ ਸਕਦੀ।
ਸ੍ਰੀ ਪਤ ਵਿਸ਼ਨ ਬੇ ਅਵਤਾਰਾ, ਕਿਦੋਂ ਚੱਕਰਵਰਤੀ ਨ੍ਰਿਪ ਭਾਰਾ।
ਜਾਪਦਾ ਲਕਸ਼ਮੀ ਪਤੀ ਭਗਵਾਨ ਵਿਸ਼ਨੂੰ ਜੀ ਆ ਗਏ, ਧਰਤੀ ਦਾ ਭਾਰ ਔਲਾ ਕਰਨ ਲਈ ਅਵਤਾਰ ਧਾਰ ਲਿਆ, ਜਾਂ ਕੋਈ ਭਗਵਾਨ ਦੀ ਕਲਾ ਵਾਲਾ ਅੰਸਾ ਅਵਤਾਰ। ਅੰਸਾ ਅਵਤਾਰ ਰਾਜੇ ਨੂੰ ਕਹਿੰਦੇ। ਚੱਕਰਵਰਤੀ ਰਾਜਾ ਸਮਾਰਾਟ ਮਹਾਰਾਜਾ ਕੋਈ ਆਇਆ ਹੈ ਜਿਹਦਾ ਪੂਰੇ ਵਿਸ਼ਵ ਸੰਸਾਰ ਵਿੱਚ ਰਾਜ ਹੋਣਾ ਹੈ।
ਇਨ ਤੋਂ ਇਨ ਬਿਨ ਅਪਰ ਨਾ ਕੋ ਪਦਮ ਰੇਖ ਇਨ ਧਾਰੈ ਦੋ।
ਇਹ ਪਦਮ ਦੀ ਰੇਖਾ ਜਾਂ ਤਾਂ ਸ੍ਰੀ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਚ ਹੁੰਦੀ ਹੈ ਜਾਂ ਕੋਈ ਚੱਕਰਵਰਤੀ ਮਹਾਬਲੀ ਰਾਜਾ ਧਾਰਮਿਕ ਵਿਅਕਤੀ ਸਮਰਾਟ ਹੋਣਾ ਹੋਵੇ ਉਹਦੇ ਚਰਨਾਂ ਚ ਹੁੰਦੀ, ਤੀਸਰੇ ਵਿਅਕਤੀ ਦੇ ਨਹੀਂ ਹੁੰਦੀ।
ਬੋਡੇ ਸੁਪਤਰੇ ਤੈ ਜਾਵਤ ਰਿਓ ਵਿਚਾਰਤ ਨਿਜਮਰ ਤਾਵਤ।
ਜਿੰਨਾ ਚਿਰ ਸ੍ਰੀ ਅਮਰਦਾਸ ਜੀ ਮੰਜੇ ਦੇ ਲੇਟੇ ਰਹੇ ਪੰਡਿਤ ਪੈਰਾਂ ਵਾਲੇ ਪਾਸੇ ਉੱਠਿਆ ਨਹੀਂ, ਬਰੀਕੀ ਨਾਲ ਦੇਖਦਾ ਰਿਹਾ, ਉਹਨੂੰ ਖਜ਼ਾਨਾ ਲੱਭ ਗਿਆ। ਬੰਦਾ ਆਪੋ ਆਪਣੀ ਸਾਧ ਸੰਗਤ ਦੀ ਬਿਰਤੀ ਹੁੰਦੀ ਹੈ, ਕਈ ਸਾਰੀ ਉਮਰ ਕੌਡੀਆਂ ਹੀ ਲੱਭਦੇ ਰਹਿੰਦੇ ਹੈ ਤੇ ਕਈ ਹੀਰੇ ਲੱਭ ਲੈਂਦੇ ਹੈ। ਭਾਗ ਤੇ ਸਮਾਂ ਤੇ ਖੋਜ ਤੇ ਤਲਬ ਵੱਖਰੀ ਵੱਖਰੀ ਹੈ, ਉਹਦੀ ਖੋਜ ਜਿਹੜੀ ਚੀਜ਼ ਦੀ ਸਾਨੂੰ ਮਿਲ ਗਈ। ਉਹ ਖੋਜਣ ਲੱਗਾ ਪੈਰ ਦੀਆਂ ਰੇਖਾਂ, ਸਾਰੀਆਂ ਰੇਖਾਂ ਨੂੰ ਧਿਆਨ ਨਾਲ ਪੜ੍ਹੀ ਜਾ ਰਿਹਾ ਹੈ।
ਗਿਆਨੀ ਛੰਦ ਜਾਗੀ ਉੱਠੇ ਸ੍ਰੀ ਅਮਰ ਜੀ ਚਲਵੇ ਕਰ ਤਿਆਰੇ।
ਇਹਨਾਂ ਨੂੰ ਦੁਪਹਿਰਾ ਢਲਣ ਲੱਗਾ, ਦੋ ਢਾਈ ਵਜੇ ਤਿੰਨ ਵਜੇ ਸ੍ਰੀ ਅਮਰਦਾਸ ਜੀ ਮੰਜੇ ਤੋਂ ਉੱਠੇ, ਚੱਲਣ ਦੀ ਤਿਆਰੀ ਕਰਨ ਲੱਗੇ।
ਵਿਪਰ ਨਿਕਟ ਬੈਠੇ ਭਇਓ ਦੇਖਤੇ ਸਧਾਰੇ।
ਪੰਡਿਤ ਦੁਰਗਾ ਕੋਲ ਬਹਿ ਗਿਆ, ਪ੍ਰੇਮ ਨਾਲ ਦੇਖਦਾ।
ਲਗੇ ਦੇਨ ਤਬ ਦੱਛਣਾ ਦਿਜੂ ਇਹ ਲੀਜੈ।
ਸ੍ਰੀ ਅਮਰਦਾਸ ਜੀ ਨੇ ਸੋਚਿਆ ਪੰਡਿਤ ਦੇ ਘਰ ਆਰਾਮ ਕੀਤਾ, ਕੁਝ ਸੇਵਾ ਕਰੀਏ। ਜੇ ਚੋਂ ਕੁਝ ਪੈਸੇ ਕੱਢ ਕੇ ਦੱਛਣਾ ਦੇਣ ਲੱਗੇ, ਪੰਡਿਤ ਜੀ ਆ ਲਵੋ।
ਲਗੇ ਸਾਧ ਸਾਧ ਤੁਝ ਕੋ ਆਹੈ ਇਮਹੀ ਨਿਤ ਕੀਜੈ।
ਪੰਡਿਤ ਜੀ ਸ਼ਾਬਾਸ਼ ਹੈ, ਤੁਹਾਨੂੰ ਧੰਨਵਾਦ ਹੈ, ਤੁਹਾਡਾ ਆਏ ਗਏ ਸਾਧੂਆਂ ਦੀ ਸੇਵਾ ਕਰ ਰਹੇ, ਏਦਾਂ ਹੀ ਕਰਦੇ ਰਹੋ।
ਪੁੱਤਰੈ ਸੰਗੀ ਗੰਗ ਕੇ ਪਾਵੈ ਬਿਸਰਾਮਾ।
ਤੁਹਾਡੇ ਘਰ ਗੰਗਾ ਮਾਤਾ ਦੇ ਸਤਸੰਗੀ ਆ ਕੇ ਆਰਾਮ ਕਰਦੇ ਨੇ।
ਪਾਵਨ ਕੋ ਪਾਵਨ ਕਰੈ ਪਾਵਨ ਹੋਏ ਧਾਮਾ।
ਪਾਵਨ ਕੋ ਪਾਵਨ ਕਰੈ ਪਾਵਨ ਹੋਏ ਧਾਮਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਬਹੁਤ ਸੁੰਦਰ ਅਨੁਪ੍ਰਾਸ ਵਰਤ ਰਹੇ ਨੇ, ਪੈਰਾਂ ਨੂੰ ਪਾ ਕੇ ਤੁਹਾਡੇ ਘਰ ਨੂੰ ਪਵਿੱਤਰ ਕਰ ਦਿੰਦੇ ਨੇ ਸੰਤ ਜਨ।
ਵਿਪਰ ਦੀਨ ਮਨ ਬਿਨੈ ਧਨ ਮੈਂ ਅਬ ਨਾ ਲਿਓ।
ਪੰਡਿਤ ਨੇ ਹੱਥ ਜੋੜ ਕੇ ਆਖਿਆ, ਜੀ ਮੈਂ ਹੁਣ ਨਹੀਂ ਲੈਂਦਾ।
ਜਬ ਸਮਰੱਥ ਹੋ ਮਹਾ ਤਬ ਲੈਣ ਕਰਿਓ।
ਜਦੋਂ ਤੁਸੀਂ ਸਮਰੱਥ ਹੋ ਜਾਓਗੇ ਉਦੋਂ ਲੈਣਾ ਕਰਾਂਗਾ ਦੱਛਣਾ।
ਅਬ ਮੁਝ ਸੋ ਕਹਿ ਦੀਜੀਏ ਬਾਚਤ ਅਮ ਦੇ।
ਵਾਅਦਾ ਕਰ ਜੋ, ਜੋ ਮੰਗੇਗਾ ਪੰਡਤਾ ਦਿਆਂਗੇ।
ਤਬ ਚੇਤੋ ਇਸ ਸਮੇਂ ਕੋ ਹਮ ਆਨ ਮਿਲੇ।
ਤੁਸੀਂ ਯਾਦ ਕਰ ਲਿਆ ਜੇ ਮੈਂ ਆਵਾਂਗਾ ਗੁਰੂ ਜੀ ਤੁਹਾਡੇ ਕੋਲ।
ਸੁਣ ਸ੍ਰੀ ਅਮਰ ਬਖਾਨਿਓ ਕੈਸੇ ਤੁਮ ਜਾਨੀ।
ਸ੍ਰੀ ਅਮਰਦਾਸ ਜੀ ਸੁਣ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਕਿਵੇਂ ਜਾਣ ਲਿਆ?
ਕੈਸੇ ਤੁਮ ਕੈਸੇ ਐਸ਼ਵਰਜ ਹੋਏ ਕਰ ਸਕਲ ਬਖਾਨੀ।
ਸਾਡੇ ਕੋਲ ਇਤਨਾ ਐਸ਼ਵਰਜ ਕਿੱਥੋਂ ਹੋ ਜਾਏਗਾ ਜੋ ਤੁਸੀਂ ਜਾਣਦੇ ਹੋ? ਦੱਸੋ
ਕਿਜ ਪਾਖਿਓ ਤੋਂ ਪਦ ਪਦਮ ਪਦਮ ਪਦ ਜੈਸੇ।
ਪੰਡਿਤ ਕਹਿਣ ਲੱਗਾ, ਜੀ ਤੁਹਾਡੇ ਪੈਰ ਚ ਪਦਮ ਹੈ ਭਗਵਾਨ ਵਿਸ਼ਨੂੰ ਵਰਗਾ।
ਅਤਿ ਉੱਤਮ ਲੱਛਣ ਇਹੀ ਫਲ ਭਇਓ ਨਾ ਕੈਸੇ।
ਇਹ ਉੱਤਮ ਮਹਾਂਪੁਰਸ਼ ਦੀ ਨਿਸ਼ਾਨੀ ਹੈ, ਅਜੇ ਤੱਕ ਹੀ ਤੁਹਾਨੂੰ ਇਹਦਾ ਫਲ ਨਹੀਂ ਮਿਲਿਆ।
ਤੋ ਅਗਾਰੀ ਹੋਏ ਗੋ ਪ੍ਰਭ ਜੋਤ ਮਿਲੈ।
ਆਉਣ ਵਾਲੇ ਸਮੇਂ ਚ ਤੁਹਾਡੇ ਅੰਦਰ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੋਵੇਗਾ।
ਚੱਕਰਵਰਤੀ ਰਾਜਾ ਕਿਦੋਂ ਕਿਸ ਕਾਲ ਬਣੇ ਹੋ।
ਜਾਂ ਭਗਵਾਨ ਦੀ ਜੋਤ ਤੁਹਾਡੇ ਟਿਕੇਗੀ ਜਾਂ ਤੁਸੀਂ ਸਾਰੀ ਦੁਨੀਆ ਦੇ ਚੱਕਰਵਰਤੀ ਬਾਦਸ਼ਾਹ ਬਣੋਗੇ।
ਨਿਰਸੰਸੈ ਮਮ ਵਾਰਤਾ ਨਿਸ਼ਚੈ ਕਰ ਲੀਜੈ।
ਮੇਰੀ ਗੱਲ ਨਿਰਸੰਸੈ ਸਿੱਧ ਹੋਵੇਗੀ, ਮੇਰਾ ਜੋਤਿਸ ਮੇਰਾ ਟੇਵਾ ਖਾਲੀ ਨਹੀਂ ਜਾਂਦਾ।
ਐਸ਼ਵਰਜ ਹੋਏ ਤਜਾ ਤੂੰ ਤਲ ਹੂੰ ਤੁਮ ਲੀਜੈ।
ਤੁਹਾਡੇ ਕੋਲ ਸਭ ਕੁਝ ਹੋ ਜਾਵੇਗਾ, ਮੈਂ ਮੰਗਾਂਗਾ।
ਸੁਨ ਪ੍ਰਸੰਨ ਚਿੱਤੀ ਅਤ ਭਏ ਹੋਵੋ ਬਜ ਸਾਚਾ ਮਿਲੋ ਹਮੇ ਤਬ ਆਨ ਕੋ ਲਿਓ ਜੋ ਕਰ ਜਾਚਾ।
ਆਖੋ ਸਤਨਾਮ ਸ੍ਰੀ। ਪ੍ਰਸੰਨ ਹੋ ਗਏ ਗੁਰੂ ਅਮਰਦਾਸ ਜੀ, ਕਹਿਣ ਲੱਗੇ ਪੰਡਿਤ ਜੀ ਜੇ ਤੁਹਾਡਾ ਬਚਨ ਸੱਚਾ ਹੋਇਆ ਜੋ ਮੂੰਹ ਤੋਂ ਮੰਗੋਗੇ ਦਿਆਂਗੇ, ਇਹ ਤੁਹਾਡਾ ਸਾਡਾ ਵਾਅਦਾ ਹੈ। ਇਹ ਕਹਿ ਕੇ ਚਾਲਾ ਪਾ ਦਿੱਤਾ, ਅਗਲੀ ਕਥਾ ਆਪ ਜੀ ਸਰਵਣ ਕਰੋਗੇ। ਵਾਹਿਗੁਰੂ।